अमरदास पद बंद रामदास अर्जन गुरु वाह श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार इन संतन को बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघन विनाशन सोए कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिहुत तुम्हारी आप लिहो तुम कथा सुधारी हम न सकत कर सिहुत तुम्हारी आप लिहो तुम कथा सुधारी
सतनाम श्री वाहे गुरु साहेब जी दोहरा अगे रही सो कहांगा साखी बंदे की लोप जिम मर के प्यो जीव तो गयो रहो जिम गोप अगे रही सो कहांगा
वाहेगुरु जी का खालसा वाहेगुरु जी की फतेह दीन दयाल भगत वत्सल पूर्ण परमेश्वर सतगुरु धन धन श्री गुरु नानक देव साहिब जी महाराज पंथ दे वाली सरबंस दानी वाली दो जहान साहिब कमाल अमृत के दाते सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक ज्योत जागदी ज्योत चौबर शतर तख्त दे मालक गद्दी उपर सभाए मान जुगो जुग अटल पोथी परमेसर का थान धन धन श्री गुरु ग्रंथ साहिब जी महाराज सतगुरु दी साजी निवाजी गुरु प्यारी गुरु खालसा गुरु रूप सात संगत जीओ आप जी कर्मा वाले वड्डियां भागां वाले हो जो सतगुरु जी दे महान तो महान दर्शन करके गुरु जी दे चरण परस के अपने जीवन नूं सफला कर रहे हो। गुरु जी का वचन है वड्डे भाग भेटे गुरदेवा वड्डियां भागां दे नाल गुरु जिहड़े मिलदे है जिहड़े सिख भगत जन है गुरु दे दर्शन करके अपने मन दीआं मनोभावनावां इच्छावां अपनियां संपूर्ण करदे है। गुरु जी ने बेनती कृपा कीती है संध्या दे समें दे दीवान सजाए गए है आप संगतां शाम तो ही संध्या दे समें तो ही जुड़ रहे हो सतगुरु जी की तुरकी बाणी दी जाप होई है उपरंत अरदास होई है सतगुरु जी ने पावन पवित्र हुक्मनामे अपने बख्शे हन संगतां नूं निहाल कीता है हुण सतसंग जी जो चल रही श्री गुरु पंथ प्रकाश की कथा गुरु खालसे की कथा का समा होया है। जिवें आप जी पिछले किन्ने दिनों तो सरवण करते आ रहे सी कि जो गुरदास लंगल जिथे गुरदास पूर्णवी जिसनों कहा जाता है उस गढ़ी नूं जिथे बाबा बंदा सिंह जी निवास किया होया सी तत् खालसा तो आ गया सी उसनों घेरा पिया होया सी इतिहास वजों दसया जाता भी अठ महीने जिहड़ा घेरा पिया होया सी जिस करके सिख भुख नाल बड़े व्याकुल हो गए बड़ी विचारां जिहड़ियां उह कवि जी ने लिखिया हुई भुख करके किवें सिखां ते भीड़ बनी अखीरे एक दिन जदों आया है ਕਿੰਨੇ ਸਿੱਖ ਤਾਂ ਸ਼ਹੀਦ ਹੋ ਗਏ ਆ, ਕੁਝ ਬਚੇ ਆ ਅਤੇ ਬਾਬਾ ਬੰਦਾ ਸਿੰਘ ਵੀ ਪਕੜੇ ਗਏ ਹੈ ਜੰਗ ਕਰਦੇ ਕਰਦੇ, ਜਿਸ ਕਰਕੇ ਇਹਨਾਂ ਤੁਰਕ ਫੌਜਾਂ ਨੇ ਪਹਿਲਾਂ ਲਾਹੌਰ ਵੱਲ ਖੜਿਆ ਹੈ, ਲਾਹੌਰ ਤੋਂ ਦਿੱਲੀ ਵੱਲ ਨੂੰ ਚਾਲਾ ਮਾਰਿਆ, ਜੋ ਦਿੱਲੀ ਵੱਲ ਗਏ ਰਾਜ ਸਰਹੰਦ ਖੜਿਆ ਆਪਣਾ ਤੇਜ਼ ਪ੍ਰਤਾਪ ਦਿਖਾਉਣ ਲਈ। ਸਿੰਘ ਭਰ ਕਹਿੰਦੇ ਕਿੱਥੋਂ ਡਰਦੇ ਹੈ, ਜਿਹੜੇ ਭਾਈ ਦੰਗੇ ਫਸਾਦ 'ਚੋਂ ਹੀ ਪੈਦਾ ਹੋਏ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਜਿਸ ਦਿਨ ਸਿੱਖ ਕੌਮ ਦੀ ਉਪਜਾਈ ਕੀਤੀ ਹੈ, ਪੈਦਾਇਸ਼ ਕੀਤੀ ਹੈ, ਅਤੇ ਉਸ ਦਿਨ ਹੀ ਗੁਰੂ ਜੀ ਨੇ ਪਹਿਲੇ ਦਿਨ ਹੀ ਸੀਸ ਦੀ ਮੰਗ ਕੀਤੀ ਸੀ। ਅਤੇ ਜਦੋਂ ਸੀਸ ਮੰਗਿਆ ਜਾਂਦਾ ਹੈ ਉਦੋਂ ਕੋਈ ਪ੍ਰੇਮ ਦੀ ਕਥਾ ਗਾਥਾ ਤਾਂ ਹੈ ਨਹੀਂ ਹੈ। ਗੁਰੂ ਜੀ ਨੇ ਵੀ ਉਸ ਵਕਤ ਬੜਾ ਵੀਰ ਰਸ ਧਾਰਨ ਕੀਤਾ ਸੀ, ਜਿਸ ਕਰਕੇ ਜਿਸ ਦਿਨ ਤੋਂ ਖਾਲਸਾ ਸਾਜਿਆ ਗਿਆ ਸੀ ਉਸ ਦਿਨ ਤੋਂ ਹੀ ਇਹ ਭੀੜ ਬਣ ਗਈ। ਵੈਰੀਆਂ ਨੇ ਬੜਾ ਮਿਟਾਉਣਾ ਚਾਹਿਆ ਪਰ ਖਾਲਸਾ ਨਹੀਂ ਮਿਟ ਸਕਿਆ। ਪਹਿਲਾਂ ਵੀ ਇਹ ਹਾਲ ਸੀ, ਗੁਰੂ ਸਮੇਂ ਵੀ, ਅੱਜ ਵੀ ਐਸਾ ਹੀ ਹੈ। ਕਿਲ੍ਹੇ ਨੂੰ ਘੇਰਾ ਪਿਆ, ਇਸ ਤਰ੍ਹਾਂ ਵੀ ਰਿਪੋਰਟ ਆਉਂਦੀ ਹੈ ਵੀ ਜਦੋਂ ਕਿਲ੍ਹੇ ਦੀ ਇੰਨਾ ਫੌਲ ਫਲਾਈ ਕੀਤੀ ਤੁਰਕਾਂ ਨੇ, ਜਿਹੜੀ ਲਿਸਟ ਗਈ ਉਹ ਪਾਤਸ਼ਾਹ ਫਰਕਸ਼ੀਅਰ ਪਾਸ 1000 ਤਲਵਾਰਾਂ, 300 ਕਰੀਬ ਜਿਹੜੀਆਂ ਢਾਲਾਂ, ਇਸੇ ਤਰ੍ਹਾਂ ਦੀਆਂ ਜੇ ਵਰਸੀਆਂ ਕੁਝ ਨਿਕਲੇ ਹੈ। ਕੋਈ ਬਹੁਤਾ ਅਸਲਾ ਨਹੀਂ ਸੀ ਸਿੱਖਾਂ ਪਾਸ ਜਦੋਂ ਪਕੜਿਆ ਹੈ। ਰਿਪੋਰਟ ਮਿਲਣ 'ਤੇ ਬੜੇ ਹੈਰਾਨ ਹੋਏ ਵੀ ਇਹਨਾਂ ਕੋਲ ਅਸਲਾ ਵੀ ਇੰਨਾ ਨਹੀਂ ਹੈ, ਫਿਰ ਵੀ ਇਹਨਾਂ ਨੇ ਕਿੰਨੇ ਮਹੀਨੇ ਤੰਗ ਪਰੇਸ਼ਾਨ ਕਰ ਛੱਡਿਆ ਹੈ। ਇਸ ਤਰ੍ਹਾਂ ਦਿੱਲੀ ਪਹੁੰਚੇ ਹੈ ਅਤੇ ਸਿੱਖਾਂ ਨੂੰ 100-100 ਦੀ ਗਿਣਤੀ ਕਰਕੇ ਰੋਜ਼ ਧੜ ਤੋਂ ਸੀਸ ਅਲੱਗ ਕਰ ਕਰਕੇ ਜਿਹੜੇ ਸ਼ਹੀਦ ਕੀਤੇ ਆ, ਈਨ ਮਨਾਉਣਾ ਚਾਹੁੰਦੇ ਆ, ਸਿੱਖ ਨਹੀਂ ਮੰਨੇ, ਗੁਰਬਾਣੀ ਦੇ ਸ਼ਬਦ ਪੜ੍ਹਦੇ ਪੜ੍ਹਦੇ ਸ਼ਹੀਦ ਹੋ ਗਏ ਆ। ਖਲਕਤ ਦੁਨੀਆ ਵੇਖ ਵੇਖ ਕੇ ਜ਼ਾਰੋ ਜ਼ਾਰ ਹੁੰਦੀ ਹੈ। ਨਾਲੇ ਕਹਿੰਦੇ ਆ ਵੀ ਇਹ ਇੰਨੇ ਬਹਾਦਰ ਐਸੀ ਗੁਰੂ ਦੀ ਸਿੱਖੀ ਹੈ ਜਿਹਦੇ ਬਦਲੇ ਸਿੱਖ ਹੀ ਕੁਰਬਾਨ ਹੋਏ ਜਾਂਦੇ ਆ, ਜਾਨਾਂ ਦੀ ਪਰਵਾਹ ਨਹੀਂ ਕਰਦੇ, ਕਿਉਂਕਿ ਜਿਉਂਦੇ ਜੀ ਤਾਂ ਬੰਦੇ ਨੂੰ ਜਾਣ ਚਾਹੀਦੀ ਹੈ, ਜਹਾਨ ਵੇਖਣਾ ਚਾਹੁੰਦਾ ਹੈ। ਸਿਆਣਾ ਦੇ ਕਥਨ ਹੈ, ਜਾਨ ਹੈ ਤਾਂ ਜਹਾਨ ਹੈ, ਜੇ ਜਾਨ ਹੈ ਤਾਂ ਦੁਨੀਆ ਹੈ, ਅਤੇ ਜੇ ਜਿਉਂਦੇ ਆ ਤਾਂ ਧਰਮ ਆ, ਨਹੀਂ ਧਰਮ ਕਾਹਦਾ ਹੈ, ਇਹ ਲੋਕਾਂ ਦਾ ਕਹਿਣਾ ਹੈ। ਪਰ ਸੂਰਮੇ ਸਿੰਘਾਂ ਨੂੰ ਐਸਾ ਕੁਝ ਨਹੀਂ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਸਿੰਘ ਵੀ ਸ਼ਹੀਦ ਕੀਤੇ ਦਿਨ ਬ ਦਿਨ, ਸਿੰਘਾਂ ਦੇ ਸੀਸ ਨੇਜਿਆਂ ਦੇ ਪਰੋ ਪਰੋ ਕੇ ਹੱਥ ਪੈਰ ਲੱਤਾਂ ਵੱਖੋ ਵੱਖਰੇ ਬੰਧ ਬੰਧ ਕੱਟ ਕੇ 1 ਮਹੀਨਾ ਜਿਹੜਾ ਟਿਕਾਣੇ ਟਿਕਾਣਿਆਂ 'ਤੇ ਟੰਗ ਦਿੱਤੇ ਗਏ ਲੋਕਾਂ ਨੂੰ ਡਰਾਉਣ ਵਾਸਤੇ ਵੀ ਆ ਵੇਖੋ ਸਾਨੂੰ ਕੀ ਹਾਲ ਕੀਤਾ ਜਿਹਨਾਂ ਸਰਕਾਰ ਤੋਂ ਜੋ ਬਾਗੀ ਹੋਏ ਸੀ। ਇਸੇ ਤਰ੍ਹਾਂ ਬਾਬੇ ਬੰਦੇ ਸਿੰਘ ਜੀ ਦੀ ਸ਼ਹੀਦੀ ਬਾਰੇ ਆਇਆ, ਜਿਵੇਂ ਕਵੀ ਜੀ ਨੇ ਲਿਖਿਆ ਵੀ ਕਾਜੀ ਦੇ ਕਹਿਣੇ ਕਰਕੇ ਅਤੇ ਬਾਬੇ ਬੰਦੇ ਸਿੰਘ ਨੂੰ ਘਸੀਟ ਕੇ ਜਿਹੜਾ ਹੈ ਸ਼ਹੀਦ ਕੀਤਾ, ਘੋੜੇ ਮਗਰ ਬੰਨ੍ਹ ਕੇ ਪਹਿਲਾਂ ਅੰਨਾ ਕਰ ਛੱਡਿਆ, ਕੁਝ ਮਹੀਨੇ ਅੰਨਾ ਕਰਕੇ ਰੱਖਿਆ। ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਜੋ ਮੁਸਲਮਾਨਾਂ ਦੇ ਤਵਾਰੀਖ ਲਿਖੇ, ਖਾਫੀ ਖਾਂ, ਮੁਹੰਮਦ ਸ਼ਾਹੀ, ਇਸੇ ਤਰ੍ਹਾਂ ਅੰਗਰੇਜ਼, ਜੋ ਉਹਨਾਂ ਦੀ ਲਿਖਤਾਂ ਦਾ ਜੋੜ ਸਿਧਾਂਤ ਨਿਚੋੜ ਕੱਢਿਆ ਹੈ, ਉਹਦੇ ਮੁਤਾਬਕ ਦੱਸਿਆ ਵੀ ਬਾਬੇ ਬੰਦੇ ਸਿੰਘ ਦੀ ਸੁਭਦਰੀ ਨੂੰ ਵੀ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ, ਈਣ ਮੰਨਣ ਦੀ ਉਹ ਤਾਂ ਮੰਨ ਗਈ, ਜਿਸ ਕਰਕੇ ਉਹਨੂੰ ਬੇਗਮ ਦੀ ਜਿਹੜੀ ਬੇਗਮ ਦੱਖਣੀ ਸੀ ਤੁਰਕ ਦੀ ਘਰਵਾਲੀ ਫਰਕਸ਼ੀਅਰ ਦੀ, ਉਹਦੇ ਪਾਸ ਭੇਜਿਆ। ਇਹਨਾਂ ਦਾ ਜਿਹੜਾ ਸਪੁੱਤਰ ਸੀ ਉਹ 4-5 ਸਾਲ ਦਾ ਸੀ, ਅਜੈ ਸਿੰਘ, ਉਹ ਵੀ ਨਾਲ ਹੀ ਪਕੜਿਆ ਹੋਇਆ ਸੀ। ਬਾਬੇ ਬੰਦੇ ਸਿੰਘ ਨੂੰ ਕਹਿਣ ਲੱਗੇ ਵੀ ਤੂੰ ਇਸ ਨੂੰ ਮਾਰ ਆਪਣੇ ਹੱਥੀਂ। ਗਿਆਨੀ ਗਿਆਨ ਸਿੰਘ ਨੇ ਤਾਂ ਇੱਦਾਂ ਹੀ ਲਿਖਿਆ ਵੀ ਬਾਬੇ ਬੰਦੇ ਸਿੰਘ ਨੇ ਆਪਣੇ ਹੱਥੀਂ ਫਿਰ ਆਪਣੇ ਪੁੱਤਰ ਨੂੰ ਕਤਲ ਕੀਤਾ, ਕਿਉਂਕਿ ਜੇ ਆਪ ਵੀ ਕਤਲ ਕਰਦੇ ਤਾਂ ਕੋਈ ਵੱਡੀ ਗੱਲ ਨਹੀਂ, ਕਿਉਂਕਿ ਜਿਹੜੇ ਜਿਨ੍ਹਾਂ ਨੇ ਮਾਨਤਾ ਹੀ ਤਨ ਮਨ ਧਨ ਗੁਰੂ ਨੂੰ ਸੌਂਪ ਦਿੱਤਾ ਹੈ ਅਤੇ ਉਹਨਾਂ ਨੂੰ ਕਾਹਦੀ ਪਰਵਾਹ ਹੈ ਵੀ ਇਹ ਮੇਰਾ ਪੁੱਤ ਹੈ ਅਤੇ ਫਲਾਣੇ ਦਾ ਪੁੱਤ ਹੈ, ਕਿਉਂਕਿ ਉਹਨਾਂ ਸਭ ਕੁਝ ਮੰਨਿਆ ਗੁਰੂ ਦਾ ਹੈ। ਅਤੇ ਇਵੇਂ ਵੀ ਦੱਸਿਆ ਜਾਂਦਾ ਵੀ ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਵੀ ਮੈਂ ਤਾਂ ਕਿਸੇ ਮਸੂਮ ਨੂੰ ਅੱਜ ਤੱਕ ਮਾਰਿਆ ਨਹੀਂ, ਇਸ ਕਰਕੇ ਮੈਂ ਨਹੀਂ ਮਾਰ ਸਕਦਾ ਹਾਂ। ਫਿਰ ਜਲਾਦ ਨੇ ਭਾਈ ਜੈ ਸਿੰਘ ਜੋ ਬਾਬਾ ਜੀ ਦੇ ਸਪੁੱਤਰ ਸਨ ਉਹਦਾ ਕਲੇਜੇ 'ਚ ਮਾਰ ਕੇ ਛੁਰਾ ਅਤੇ ਉਹਦਾ ਕਲੇਜਾ ਕੱਢ ਕੇ ਇਹਨਾਂ ਦੋਵਾਂ ਪਤਨੀ ਦੇ ਅਤੇ ਬਾਬੇ ਬੰਦੇ ਸਿੰਘ ਦੇ ਮੁੱਖ ਵਿੱਚ ਪਾਇਆ ਹੈ। ਇਸ ਤਰ੍ਹਾਂ ਬਾਬੇ ਬੰਦੇ ਸਿੰਘ ਦੇ ਜਗੂਰਾ ਦੇ ਨਾਲ ਜਿਹੜਾ ਹੈ ਮਾਸ ਕੁੱਟਿਆ, ਪਰ ਕੋਈ ਪਰਵਾਹ ਨਾ ਰਹੀ, ਅਡੋਲ ਰਹੇ। ਕਾਜੀ ਨੇ ਸਵਾਲ ਜਵਾਬ ਕੀਤੇ ਵੀ ਤੂੰ ਇੰਨਾ ਸ਼ਕਤੀ ਵਾਲਾ ਹੈ ਅਤੇ ਤੂੰ ਸਾਡੀ ਕੈਦ ਵਿੱਚ ਪੈ ਕੇ ਕਸ਼ਟ ਕਿਉਂ ਚੱਲਦਾ ਹੈ। ਕਹਿੰਦੇ ਵੀ ਸਾਡੇ ਦੇ ਗੁਰੂ ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਵੀ ਇਹ ਮੇਰੀ ਭੁੱਲ ਦਾ ਨਤੀਜਾ ਹੈ, ਜਿਹੜਾ ਮੈਂ ਗੁਰੂ ਦੇ ਬਚਨ ਤੋਂ ਉਲਟਾ ਚੱਲਿਆ ਹਾਂ। ਗੁਰੂ ਦੇ ਬਚਨ ਤੋਂ ਵੱਧ ਕੇ ਜਿਹੜੇ ਕੰਮ ਕੀਤੇ ਹੈ ਉਹਨਾਂ ਦੀ ਇਹ ਮੈਨੂੰ ਸਜ਼ਾ ਹੈ, ਬਾਕੀ ਮੈਂ ਕਿਸੇ ਦਾ ਦਿੱਤਾ ਕਸ਼ਟ ਉਹ ਨਹੀਂ ਲੈ ਰਿਹਾ, ਇਹ ਮੇਰੀ ਆਪਣੀ ਖੁਸ਼ੀ ਹੈ। ਗੁਰੂ ਦਾ ਹੁਕਮ ਹੈ, ਆਪਣੀ ਖੁਸ਼ੀ ਨਾਲ ਕਸ਼ਟ ਸਾ ਰਿਹਾ, ਤੁਹਾਡੀ ਕੋਈ ਮਜਾਲ ਨਹੀਂ ਹੈ ਮੈਨੂੰ ਤੁਸੀਂ ਪਕੜ ਸਕੋ। ਉਸ ਵਕਤ ਕਹਿੰਦੇ ਇਹ ਕਹਿੰਦੇ ਉਹ ਕਾਜੀ ਹੋਣੀ ਵੀ ਦੱਸ, ਜਦੋਂ ਜਮੂਰਾਂ ਨਾਲ ਮਾਸ ਨੂੰ ਕੁੱਟਦੇ ਆ, ਕਹਿੰਦੇ ਵੀ ਹੁਣ ਵਿਖਾ ਸ਼ਕਤੀ ਆਪਣੀ, ਤੇਰੀ ਸ਼ਕਤੀ ਕਿੱਥੇ ਗਈ, ਹੁਣ ਕੁੱਟ ਕੇ ਦਿਖਾ। ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਵੀ ਮੇਰੀ ਸ਼ਕਤੀ ਮੇਰੇ ਗੁਰੂ ਦੀ ਦਿੱਤੀ ਅੱਜ ਵੀ ਮੇਰੇ ਅੰਦਰ ਹੈ, ਪਰ ਗੁਰੂ ਦੇ ਬਚਨਾਂ ਕਰਕੇ ਪਹਿਲਾਂ ਬੇਮੁੱਖ ਹੋਇਆ, ਹੁਣ ਬੇਮੁੱਖ ਨਹੀਂ ਹੋਣਾ ਹੈ, ਇਸ ਕਰਕੇ ਸਰੀਰ 'ਤੇ ਕਸ਼ਟ ਚੱਲਣਾ ਹੈ। ਅਤੇ ਨਾਲੇ ਜਿਹੜਾ ਇਹਦੇ ਪੰਜ ਭੂਤਕ ਸਰੀਰ ਹੈ ਇਹਨੇ ਤਾਂ ਨਾਸ ਇੱਕ ਦਿਨ ਹੋਣਾ ਹੀ ਹੈ, ਜੋ ਮੇਰੇ ਅੰਦਰ ਬੋਲਦਾ ਉਹਨੂੰ ਚੁੱਪ ਕਰਾ ਕੇ ਦਿਖਾਓ, ਤੁਸੀਂ ਜੋ ਮੇਰੇ ਅੰਦਰੋਂ ਜੋ ਆਵਾਜ਼ ਕਰਦਾ ਉਸਨੂੰ ਚੁੱਪ ਕਰਾ ਕੇ ਦਿਖਾਓ, ਉਹ ਹੈ ਆਤਮਾ। ਆਤਮਾ ਨਾ ਕਦੀ ਮਰਦਾ ਹੈ ਨਾ ਕਦੀ ਜਿੰਦਾ ਹੈ, ਗੁਰਬਾਣੀ ਦਾ ਬਚਨ ਹੈ। ਆਤਮਾ ਪਰਮਾਤਮਾ ਪਾਰਬ੍ਰਹਮ ਕਾ ਰੂਪ, ਜਿਹੜੀ ਆਤਮਾ ਹੈ ਉਹ ਪਾਰਬ੍ਰਹਮ ਦਾ ਰੂਪ ਹੈ। ਨਾ ਇਹ ਬੂਟਾ ਨਾ ਇਹ ਬਾਲਾ, ਨਾ ਜਵਾਨ ਹੁੰਦੀ ਹੈ ਨਾ ਬਜ਼ੁਰਗ ਹੁੰਦੀ, ਆਤਮਾ ਇਹ ਤਾਂ ਸਦਾ ਇੱਕ ਰਸ ਰਹਿੰਦੀ ਹੈ, ਆਦਿ ਜੁਗਾਦੀ ਰਹਿ ਸਮਾਈ। ਇਸ ਕਰਕੇ ਆਤਮਾ ਨੂੰ ਕਹਿੰਦੇ ਮੇਰੇ ਨੂੰ ਕੋਈ ਦੁੱਖ ਨਹੀਂ ਹੈ, ਮੈਂ ਇਹ ਤਾਂ ਦੁੱਖ ਸੁੱਖ ਦੇ ਮਨ ਦਾ ਧਰਮ ਹੈ। ਸਵਾਲ ਜਵਾਬ ਜਦੋਂ ਕਾਜੀ ਨਾਲ ਹੋਏ, ਕਾਜੀ ਹੈਰਾਨ ਹੋ ਗਿਆ। ਇਹ ਫਰਕਸ਼ੀਅਰ ਨੂੰ ਜਾ ਕੇ ਕਹਿੰਦਾ ਵੀ ਉਹ ਤਾਂ ਨਹੀਂ ਮੰਨ ਸਕਦਾ, ਫਰਕਸ਼ੀਅਰ ਕਹਿੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਈਨ ਬਣਾਓ। ਜਦੋਂ ਬਾਬੇ ਬੰਦੇ ਸਿੰਘ ਨੇ ਇਹਨਾਂ ਨੂੰ ਲਾਣਤਾਂ ਅਤੇ ਗਾਲਾਂ ਕੱਢੀਆਂ, ਫਰਕਸ਼ੀਅਰ ਨੂੰ ਦੱਸਿਆ, ਉਹ ਕਹਿੰਦਾ ਵੀ ਇਹਨੂੰ ਕਹੋ ਕਿਹੜੀ ਮੌਤੇ ਮਰਨਾ ਹੈ, ਉਹ ਦੱਸ ਆਪਣੇ ਮੁੱਖ ਤੋਂ। ਬਾਬਾ ਬੰਦਾ ਸਿੰਘ ਜੀ ਕਹਿੰਦੇ ਜਿਹੜੀ ਮੌਤੇ ਤੂੰ ਮਰਨਾ ਹੈ ਅਤੇ ਉਹ ਤੂੰ ਸਾਨੂੰ ਮੌਤ ਚੜ ਮਾਰ ਦੇ। ਕਹਿਣ ਦਾ ਮਤਲਬ ਤੂੰ ਸਾਨੂੰ ਪੁੱਛਣ ਨਹੀਂ ਆਇਆ, ਤੂੰ ਆਪਣੀ ਮੌਤ ਪੁੱਛਣ ਆਇਆ ਹੈ। ਇਸ ਤਰ੍ਹਾਂ ਦੱਸਿਆ ਜਾਂਦਾ ਵੀ ਹੁਣ ਤਾਂ ਕਵੀ ਜੀ ਮੁਤਾਬਕ ਅਤੇ ਆਪਣੇ ਢਾਡੀ ਵਾਰਾਂ ਵਿੱਚ ਕੋਈ ਦੱਸਦੇ ਹੈ ਉਹਦੇ ਹਿਸਾਬ ਨਾਲ ਅਤੇ ਬਾਬਾ ਬੰਦਾ ਸਿੰਘ ਦਿੱਲੀ ਵਿੱਚ ਜਿਹੜਾ ਸ਼ਹੀਦ ਕਰ ਦਿੱਤਾ, ਪਰ ਅਸਲ ਰੂਪ ਵਿੱਚ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਇਹਨਾਂ ਤੁਰਕਾਂ ਪਾਸੋਂ ਮੋਏ ਨਹੀਂ ਹੋਏ, ਕਿਉਂਕਿ ਜਿਵੇਂ ਕਵੀ ਜੀ ਲਿਖਿਆ ਵੀ ਮੇਰੇ ਗੱਲ ਮਨ ਵਿੱਚ ਨਹੀਂ ਮੰਨਣ ਵਿੱਚ ਨਹੀਂ ਆਉਂਦੀ ਵੀ ਬਾਬਾ ਬੰਦਾ ਸਿੰਘ ਜੀ ਇੱਥੇ ਰਹੇ ਨਹੀਂ ਹੈ। ਅਤੇ ਕਈ ਕਹਿੰਦੇ ਵੀ ਉੱਡ ਗਏ ਸੀ, ਅਤੇ ਪਰ ਮੈਂ ਕਹਿੰਦਾ ਵੀ ਸ਼ਹੀਦ ਹੋ ਗਏ ਜੇ ਹੁੰਦੇ ਤਾਂ ਮੈਨੂੰ ਕਿਸੇ ਨੂੰ ਦਿਖਦੇ। ਇਹ ਕਹਿੰਦੇ ਮੇਰੇ ਗੱਲ ਮੰਨਣ ਵਿੱਚ ਨਹੀਂ ਆਈ ਵੀ ਬਾਬਾ ਬੰਦਾ ਸਿੰਘ ਜੀ ਹਜੇ ਜਿਉਂਦੇ ਸੀ, ਪਰ ਅੱਗੇ ਜਾ ਕੇ ਉਹਨਾਂ ਨੇ ਉਹਨਾਂ ਦੇ ਅੰਸ ਬੰਸ਼ ਜੋ ਅੱਗੇ ਤੋਂ ਅੱਗੇ ਜੋ ਬਾਬੇ ਬੰਦੇ ਸਿੰਘ ਦੇ ਪੁੱਤ ਪੋਤਰੇ ਸਨ ਗਾਂ, ਉਹਨਾਂ ਤੋਂ ਸੁਣੀ ਹੋਈ ਕਥਾ ਲਿਖ ਦਿੱਤੀ ਹੈ ਵੀ ਬਾਬਾ ਬੰਦਾ ਸਿੰਘ ਜੀ ਜਿਉਂਦੇ ਹੋ ਕੇ ਅਤੇ ਜੰਮੂ ਦਿਸ਼ਾ ਵੱਲ ਚਲੇ ਗਏ ਸੀ। ਫਿਰ ਉਹ ਪ੍ਰਸੰਗ ਲਿਖਣ ਦੀ ਕੋਈ ਜ਼ਰੂਰਤ ਨਹੀਂ ਸੀ, ਜਦੋਂ ਬਾਬਾ ਜੀ ਉੱਥੇ ਸ਼ਹੀਦੀ ਹੋ ਗਏ ਫਿਰ ਲਿਖਣ ਦੀ ਜ਼ਰੂਰਤ ਕੀ ਸੀ। ਇਹਨਾਂ ਗੱਲਾਂ ਤੋਂ ਅਤੇ ਗਿਆਨੀ ਗਿਆਨ ਸਿੰਘ ਜੀ ਦੀ ਜੋ ਰਚਨਾ ਹੈ ਉਹਦੇ ਤੋਂ ਸਿੱਧ ਹੁੰਦਾ ਵੀ ਬਾਬਾ ਬੰਦਾ ਸਿੰਘ ਜੀ ਦਿੱਲੀ ਵਿੱਚ 1778 ਵਿੱਚ ਪਾਤਸ਼ਾਹ ਵੱਲੋਂ ਤਾਂ ਸ਼ਹੀਦ ਕੀਤੇ ਗਏ ਹੈ, ਪਰ ਸ਼ਹੀਦ ਨਹੀਂ ਹੋਏ, ਕਿਉਂਕਿ ਜਦੋਂ ਹਾਥੀ ਮਗਰ ਬੰਦਈ ਖਾਲਸਿਆਂ ਦਾ ਕਹਿਣਾ ਵੀ ਹੱਥਾਂ ਜਿਹੜੇ ਹਾਥੀ ਦੇ ਮਗਰ ਉਹਦੇ ਲੱਤਾਂ ਦੇ ਨਾਲ ਬੰਨ੍ਹ ਕੇ ਬਾਬੇ ਬੰਦੇ ਸਿੰਘ ਦੇ ਲੱਤਾਂ ਨੂੰ ਅਤੇ ਘਸੀਟਿਆ ਹੈ, ਕੁਚਲਿਆ ਹੈ, ਜਦੋਂ ਜਮੁਨਾ ਦੇ ਕਿਨਾਰੇ ਸੁੱਟਿਆ, ਉਸ ਵਕਤ ਇੱਕ ਅਮਰ ਸਿੰਘ ਸੀ ਖੇਮ ਕਰਨ ਦਾ ਬੰਦੇ ਖਾਲਸੇ ਵਿੱਚ, ਜਿਹਨੂੰ ਤੱਤ ਖਾਲਸੇ ਨੇ ਬਾਅਦ ਵਿੱਚ ਮਾਰਿਆ ਸੀ। ਉਹ ਮਹੰਤ ਸੀ ਬੰਦੇ ਖਾਲਸੇ ਦਾ ਪੂਜਨੀਕ। ਉਹਨਾਂ ਨੇ ਕਹਿੰਦੇ ਬੰਦੇ ਸਿੰਘ ਜਮਨਾ ਦੇ ਕਿਨਾਰੇ ਚੁੱਕ ਕੇ ਅਤੇ ਜਿਹੜੇ ਇਹਦੇ ਗੁਰੂ ਸੀ ਜਾਨਕੀ ਪ੍ਰਸ਼ਾਦ ਜੀ, ਉਹ ਪਹਿਲਾਂ ਜਦੋਂ ਇਹ ਲਛਮਣ ਦਾਸ ਸੀ ਬਾਬਾ ਬੰਦਾ ਸਿੰਘ ਜੀ ਜੰਮੂ ਦੇ ਵਿੱਚ ਹੀ ਉਹਨਾਂ ਬਾਦਸ ਕੜਿਆ, ਉਹਨਾਂ ਨੇ ਇਹਦੇ ਦਸਮ ਦੁਆਤ ਸਵਾਸ ਉਤਾਰੇ, ਫਿਰ ਉਹਨਾਂ ਨੇ ਇਹਦਾ ਇਲਾਜ ਕੀਤਾ। ਇਸ ਤਰ੍ਹਾਂ ਕਈ ਮੰਨਦੇ ਹੈ, ਪਰ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਜੋ ਇਹਨਾਂ ਦੀ ਹੀ ਇਸਤਰੀ ਮੰਨਦੀ ਸੀ ਆਪਣੇ ਆਪ ਨੂੰ ਮਾਈ ਰਾਮ ਦੇ, ਉਹਨੇ ਕੁਝ ਜਿਹੜੇ ਬੰਦਈ ਖਾਲਸੇ ਨੇ ਸਿੱਖ ਦਿੱਲੀ ਵਿੱਚ ਇਕੱਲੇ ਹੋਏ ਸੀ, ਉਹਨਾਂ ਨੇ ਬਾਬੇ ਬੰਦੇ ਸਿੰਘ ਨੂੰ ਉੱਥੋਂ ਜਮਨ ਦੇ ਕਿਨਾਰੇ ਚੁੱਕ ਕੇ ਅਤੇ ਸਰਕਪੁਰ ਜੋ ਹੈ ਭੁੱਚੋ ਕੇ ਠੱਕਰ ਪਿੰਡ ਲਾਹੌਰ ਦੇ ਲਾਗੇ ਉੱਥੇ ਲਿਆਂਦਾ। ਇਹ ਵੀ ਹੁਣ ਯੋਗਾ ਅਭਿਆਸ ਜਾਂਚ ਇਹਨੇ ਦਸਮੋ ਦੁਆਰ ਤੋਂ ਸਵਾਸ ਉਤਾਰੇ ਬਾਬੇ ਬੰਦੇ ਸਿੰਘ ਜੀ ਦੇ, ਅਤੇ ਮੁੜ ਕੇ ਇਲਾਜ ਕੀਤਾ ਜਿਸ ਕਰਕੇ ਠੀਕ ਜ਼ਖਮ ਦੇ ਹੋ ਗਏ ਸਰੀਰ, ਪਰ ਜਰਜਰਾ ਕਮਜ਼ੋਰ ਹੋ ਗਿਆ ਸੀ। ਉੱਥੋਂ ਹੀ ਬਾਬਾ ਬੰਦਾ ਸਿੰਘ ਜੀ ਨੂੰ ਜਿਹੜੇ ਹੈ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਦੇ ਕੁਝ ਸਿੱਖ, ਸ਼ੇਰਕੋਟ ਦਾ ਰਹਿਣ ਵਾਲਾ ਮੇਹਰ ਸਿੰਘ, ਇਸੇ ਤਰ੍ਹਾਂ ਅਰੋੜਾ ਸਿੰਘ, ਬਲਾਕਾ ਮਸੰਦ, ਇਹ ਚਾਰ ਪੰਜ ਸਿੰਘ ਜਿਹੜੇ ਮਿਲੇ ਇਹਨਾਂ ਬਾਬੇ ਬੰਦੇ ਸਿੰਘ ਦੇ ਅੱਗੇ ਕਈ ਵਾਰ ਬੇਨਤੀ ਵੀ ਕੀਤੀ ਵੀ ਬਾਬਾ ਜੀ ਆਪਾਂ ਬਦਲਾ ਲੈਣੀਏ ਤੁਰਕਾਂ ਕੋਲ, ਜਿਸ ਕਰਕੇ ਇਹ ਕਹਿੰਦੇ ਰਹੇ ਵੀ ਪੰਥ ਦਾ ਆਗੂ ਬਣਾ ਕੇ ਇੱਕ ਵਾਰ ਫਿਰ ਕਿਸਮਤ ਅਜਮਾਈਏ ਆਪਣੀ। ਪਰ ਬਾਬਾ ਬੰਦਾ ਸਿੰਘ ਜੀ ਉਸ ਵਕਤ ਸੰਤ ਨਿਮਗਨ ਹੋ ਗਏ ਸੀ, ਸੰਤਾਂ ਵਾਲੀ ਦ੍ਰਿਸ਼ਟੀ ਧਾਰ ਕੇ ਸ਼ਾਂਤਮਈ ਹੋ ਗਏ, ਉੱਥੋਂ ਹੀ ਗਏ ਸੀ ਜੰਮੂ। ਜੰਮੂ ਦੇ ਵਿੱਚ ਇੱਕ ਪਿੰਡ ਭੱਬਰ ਪੈਂਦਾ, ਉੱਥੇ ਜਿਹੜਾ ਹੈ ਬੋਰ ਥੱਲੇ ਬੈਠੇ ਤਪੱਸਿਆ ਕੀਤੀ, ਉੱਥੇ ਬੜੀ ਇਹਨਾਂ ਦੀ ਮੰਨਤਾ ਪੂਜਨਾ ਹੋਈ। ਉੱਥੋਂ ਹੀ ਫਿਰ ਚੰਦਰ ਭਗਾ ਨਦੀ ਜਿਹਨੂੰ ਚਨਾ ਵੀ ਕਹਿ ਦਿੰਦੇ ਆ, ਉੱਥੇ ਜਾ ਕੇ 10 ਮਹੀਨਿਆਂ ਬਾਅਦ ਉੱਥੇ ਜਾ ਕੇ ਕੁਟੀਆਂ ਪਾਈ, ਉੱਥੇ ਜਾ ਕੇ ਫਿਰ ਇਹਨਾਂ ਤਪੱਸਿਆ ਕੀ ਤਪ ਕਰਦੇ ਰਹੇ। ਬੰਦਈ ਖਾਲਸਾ ਨੇ ਉੱਥੇ ਵੀ ਇਹਨਾਂ ਨੂੰ ਪ੍ਰਗਟ ਕੀਤਾ। ਕਹਿਣ ਦਾ ਮਤਲਬ ਹੈ ਕਿ ਬਾਬਾ ਬੰਦਾ ਸਿੰਘ ਜੀ ਨੂੰ ਇਹ ਤੁਰਕ ਨਹੀਂ ਸ਼ਹੀਦ ਕਰ ਸਕੇ, ਕਿਉਂਕਿ ਬਾਬਾ ਬੰਦਾ ਸਿੰਘ ਜੀ ਇੱਥੋਂ ਜਦੋਂ ਲੈ ਗਏ ਲਾਹੌਰ ਤੋਂ, ਲਾਹੌਰ ਤੋਂ ਜੰਮੂ, ਫਿਰ ਕਿੰਨੇ 15 ਸਾਲ ਬਾਅਦ ਆਪਣੀ ਮਰਜ਼ੀ ਨੇ ਸਰੀਰ ਛੱਡਿਆ ਹੈ। ਅਤੇ ਪੰਥ ਵਿੱਚ ਇਹ ਦੱਸਿਆ ਜਾਂਦਾ ਵੀ ਬਾਬਾ ਬੰਦਾ ਸਿੰਘ ਦਿੱਲੀ ਵਿੱਚ ਸ਼ਹੀਦ ਹੋ ਗਏ, ਉੱਥੇ ਜਿੱਥੇ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਬਾਬਾ ਹਰਬੰਸ ਸਿੰਘ ਜੀ ਦੇ ਮਹਾਂਪੁਰਸ਼ਾਂ ਨੇ ਅੱਜ ਸਥਾਨ ਦਿੱਲੀ ਵਿੱਚ ਬਣਾਇਆ ਹੈ, ਉਹ ਸੁਭਾਵਾਨ ਹੈ ਸਥਾਨ, ਉਹਨਾਂ ਦੀ ਯਾਦ ਵਿੱਚ ਸੰਗਤਾਂ ਦਰਸ਼ਨ ਵੀ ਕਰਦੀਆਂ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਨਾਲ ਬਾਬਾ ਜੀ ਦੀ ਸ਼ਹੀਦੀ ਦੱਸੀ ਹੋਈ ਹੈ। ਆਪ ਜੀ ਨੇ ਕੱਲ੍ਹ ਸਰਵਣ ਕਰ ਹੀ ਲਈ ਹੈ, ਅੱਗੇ ਜਿਵੇਂ ਕਥਾ ਆ ਰਹੀ ਹੈ ਉਹ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ, ਕਿਉਂਕਿ ਦੱਸਣਾ ਤਾਂ ਜ਼ਰੂਰੀ ਹੈ ਵੀ ਜੇ ਆਪਾਂ ਸੁਣੀ ਲਿਆ ਵੀ ਬਾਬਾ ਬੰਦਾ ਸਿੰਘ ਸ਼ਹੀਦ ਹੋਏ, ਸਾਨੂੰ ਇਹ ਵੀ ਪਤਾ ਨਹੀਂ ਲੱਗਾ ਵੀ ਕਿਵੇਂ ਹੋਏ ਹੈ, ਕਿੱਦਾਂ ਮੁੜ ਕੇ ਉਹ ਕਿੱਥੇ ਗਏ ਹੈ, ਅਤੇ ਫਿਰ ਉਹ ਵੀ ਕੋਈ ਗੱਲ ਜਿਹੜੀ ਠੀਕ ਨਹੀਂ ਹੈ। ਸੁਣਨ ਦਾ ਮਤਲਬ ਇਹੀ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਇਤਿਹਾਸ ਦਾ ਜਿੰਨਾ ਵੀ ਕੋਸ਼ਿਸ਼ ਹੋ ਸਕੇ, ਕਿਉਂਕਿ ਅਸੀਂ ਢਾਡੀਆਂ ਦੇ ਪਾਸ ਸਰਵਣ ਕਰਦੇ ਆ ਰਹੇ ਹਾਂ। ਕਈਆਂ ਨੇ ਉੱਨੀ ਕੁ ਗੱਲ ਲਈ ਹੁੰਦੀ ਹੈ, ਇੱਕੋ ਗੱਲ ਜਿੰਨੀ ਇੱਕ ਨੇ ਕੀਤੀ ਹੈ ਅੱਗੇ ਤੋਂ ਅੱਗੇ ਉੱਨੀ ਚੱਲਦੀ ਆਉਂਦੀ ਹੈ। ਜਦੋਂ ਆਪਾਂ ਅੱਗੇ ਕਥਾ ਸੁਣਦੇ ਹਾਂ ਫਿਰ ਕਹਿੰਦੇ ਜੀ ਆਹ ਕਥਾ ਕਿੱਥੋਂ ਆ ਗਈ ਹੈ, ਅਸੀਂ ਤਾਂ ਇੰਨਾ ਕੁ ਸੁਣਿਆ ਸੀ। ਜੇ ਆਪਾਂ ਵੱਧ ਸੁਣਿਆ ਹੋਵੇਗਾ, ਕੋਈ ਅਧੂਰਾ ਛੱਡੇਗਾ, ਤਾਂ ਆਪਾਂ ਨੂੰ ਪੁੱਛ ਸਕਦੇ ਹਾਂ ਵੀ ਅੱਗੇ ਤਾਂ ਇੱਦਾਂ ਵੀ ਕਹਿੰਦੇ ਉਹ ਕਿਵੇਂ ਹੈ। ਭਾਈ ਗਾਨ ਸਿੰਘ ਨਾਭਾ ਨੇ ਵੀ ਲਿਖਿਆ ਹੋਇਆ ਵੀ ਬਾਬਾ ਬੰਦਾ ਸਿੰਘ ਜੀ ਨੇ ਸਰੀਰ ਬਾਅਦ ਵਿੱਚ ਛੱਡਿਆ ਹੈ, ਕਿ ਬੰਦਈ ਖਾਲਸੇ ਜਿਹੜੇ ਬਾਬੇ ਬੰਦੇ ਸਿੰਘ ਨੂੰ ਮੰਨਣ ਵਾਲੇ ਸੀ ਉਹਨਾਂ ਦੀ ਰਚਨਾ ਇਸ ਤਰ੍ਹਾਂ ਕਹਿੰਦੀ ਹੈ। ਇਸੇ ਤਰ੍ਹਾਂ ਜਿਹੜੇ ਹੈ ਗਿਆਨੀ ਗਿਆਨ ਸਿੰਘ ਜੀ ਨੇ ਜਦੋਂ ਉਹਨਾਂ ਲਿਖਿਆ ਪੰਥ ਪ੍ਰਕਾਸ਼ ਨਵੀਨ, ਉਹਦੇ ਵਿੱਚ ਵੀ ਉਹਨਾਂ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਇਹਦੇ ਵਿੱਚ ਵੀ ਕਥਾ ਆ ਜਾਣੀ ਅੱਗੇ ਅਗਲੇ ਬੰਨੇ ਵੀ ਜਿਹੜੇ ਪੁੱਤ ਪੋਤਰੇ ਅੱਗੇ ਤੋਂ ਅੱਗੇ ਮਿਲੇ ਆ ਭਾਈ ਰਤਨ ਸਿੰਘ ਭੰਗੂ ਨੇ, ਉਹਨਾਂ ਨੇ ਵੀ ਕਥਾ ਜਿਸ ਤਰ੍ਹਾਂ ਦੱਸੀ ਉਹ ਕਥਾ ਵੀ ਅੱਜ ਆਵੇਗੀ। ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਈਏ ਅਸੀਸ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਸਰਵਣ ਕਰਨ ਤੋਂ ਪਹਿਲਾਂ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋ ਅੱਗੇ ਰਹੀ ਸੋ ਕਹਾਂਗਾ ਦੋਹਰਾ ਅੱਗੇ ਰਹੀ ਸੋ ਕਹਾਂਗਾ।
ਕਵੀ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਆ ਵੀ ਅੱਗੇ ਜਿਹੜੀ ਰਹਿੰਦੀ ਕਥਾ ਉਹ ਖਾਲਸਾ ਜੀ ਮੈਂ ਕਹਿੰਦਾ ਹਾਂ
ਸਾਖੀ ਬੰਦੇ ਕੀ ਲੋਕ
ਜਿਵੇਂ ਬਾਬਾ ਬੰਦਾ ਸਿੰਘ ਜੀ ਸਰੀਰ ਛੱਡਣ ਤੋਂ ਬਾਅਦ ਅਲੋਪ ਹੋਏ ਗੁਪਤ ਹੋਏ ਕਿਉਂਕਿ ਬੰਦਈ ਖਾਲਸਿਆਂ ਦਾ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਦਾ ਕਹਿਣਾ ਸੀ ਕਿ ਬਾਬਾ ਬੰਦਾ ਸਿੰਘ ਜੀ ਨੂੰ ਇਹ ਫਰਕਸ਼ੀਅਰ ਪਾਤਸ਼ਾਹ ਮਾਰ ਨਹੀਂ ਸਕਿਆ ਉਹ ਕਿਤੇ ਉੱਡ ਗਏ ਸੀ ਲੋਪ ਹੋ ਗਏ ਸੀ ਜੇ ਉਹ ਜਿਉਂਦੇ ਮਰੇ ਹੁੰਦੇ ਸ਼ਹੀਦ ਹੋਏ ਹੁੰਦੇ ਤਾਂ ਉਹਨਾਂ ਦੀ ਕੋਈ ਮੜੀ ਮਸਾਣ ਇੱਥੇ ਹੁੰਦੀ ਉਹਦੇ ਕੋਈ ਹੈ ਨਹੀਂ ਹੈ ਇਸ ਕਰਕੇ ਬੰਦਈ ਖਾਲਸਾ ਦਾ ਅਤੇ ਹਿੰਦੂਆਂ ਦਾ ਜਿਹੜਾ ਮੰਨਣ ਵਿੱਚ ਨਹੀਂ ਆਉਂਦਾ ਸੀ ਉਹ ਜਿਵੇਂ ਕਹਿੰਦੇ ਲੋਪ ਹੋਏ ਉਹ ਮੈਂ ਕਥਾ ਹੁਣ ਕਹਿੰਦਾ ਹਾਂ
ਜਿਮ ਮਰ ਕੇ ਪਿਓ ਜੀਵਤੋ
ਵੀ ਜਿਵੇਂ ਬਾਬਾ ਬੰਦਾ ਸਿੰਘ ਜੀ ਸ਼ਹੀਦ ਹੋ ਕੇ ਤੇ ਫਿਰ ਜਿਉਂਦੇ ਹੋਏ
ਗਇਓ ਰਹਿਓ ਜਿਮ ਗੋਪ
ਤੇ ਜਿਵੇਂ ਚਲੇ ਗਏ ਇੱਥੋਂ ਛੱਡ ਕੇ ਦਿੱਲੀ ਵਿੱਚੋਂ ਚਲੇ ਗਏ ਤੇ ਫਿਰ ਜਿਵੇਂ ਗੁਪਤ ਰਹੇ ਉਹ ਸਾਰਾ ਪ੍ਰਸੰਗ ਮੈਂ ਹੁਣ ਲਿਖਦਾ ਹਾਂ
ਚੌਪਈ ਸੋ ਮੈਂ ਦੇਵਗ ਅੱਗੇ ਲਿਖਾਈ
ਉਹ ਮੈਂ ਕਥਾ ਖਾਲਸਾ ਜੀ ਸਾਧ ਸੰਗਤ ਜੀ ਲਿਖਦਾ ਹਾਂ
ਜਹਿ ਠੋਰ ਢੂੰਡਦੇ ਮੈਨੇ ਪਾਈ
ਹਾਂ ਜਿਹੜੀਆਂ ਕਹਿੰਦੇ ਥਾਵਾਂ ਨੂੰ ਢੂੰਡਦਿਆਂ ਲੱਭਦਿਆਂ ਖੋਜ ਭਾਲ ਕਰਦਿਆਂ ਜਿਵੇਂ ਮੈਂ ਕਥਾ ਪਾਈ ਹੈ ਜਿਵੇਂ ਮੇਰੇ ਕੰਨੀ ਪਈ ਹੈ ਜਿਵੇਂ ਮੈਨੂੰ ਅੱਗੇ ਤੋਂ ਅੱਗੇ ਖੋਜ ਕਰਦਿਆਂ ਮਿਲੀ ਹੈ ਉਹ ਕਥਾ ਮੈਂ ਲਿਖਦਾ ਹਾਂ
ਜਸ ਟਿਗ ਹੁਤ ਫਲਾਨ ਗਰਾਮ
ਕਹਿੰਦੇ ਵੀ ਆ ਜਸਵਾਲ ਜਿੱਥੇ ਰਾਜੇ ਕੋਲ ਜਸਵਾਲ ਦਾ ਰਾਜਾ ਸੀ ਇੱਥੇ ਵੀ ਬਾਬਾ ਜੀ ਜਾਂਦੇ ਆਉਂਦੇ ਰਹੇ ਸੀ ਅਤੇ ਕਹਿੰਦੇ ਜਸਵਾਲ ਜਿਹੜਾ ਇਲਾਕਾ ਸੀ ਇਹਦੇ ਕੋਲ ਇੱਕ ਗ੍ਰਾਮ ਹੈ ਸੀ
ਜਹਿ ਸੋਢੀ ਬਾਵੇ ਫਤਿਹ ਸਿੰਘ ਭਾਗ ਸਿੰਘ ਨਾਮ
ਜਿੱਥੇ ਦੇ ਕਹਿੰਦੇ ਵੀ ਸੋਢੀਆਂ ਦੇ ਬਾਵੇ ਕਹਾਉਣ ਵਾਲੇ ਸੋਢ ਵੰਸ਼ ਵਿੱਚ ਕਹਾਉਣ ਵਾਲੇ ਇਹ ਭਾਈ ਭਾਗ ਸਿੰਘ ਅਤੇ ਭਾਈ ਫਤਿਹ ਸਿੰਘ ਜੋ ਬਾਬੇ ਬੰਦੇ ਸਿੰਘ ਦੀ ਅੰਸ਼ ਬੰਸ਼ ਵਿੱਚੋਂ ਔਲਾਦ ਕਹਾਉਂਦੇ ਸਨ
ਦੋਹਰਾ ਸੁਣੋ ਕਹਾਣੀ ਅਦਭੁਤੇ
ਕਹਿੰਦੇ ਖਾਲਸਾ ਜੀ ਅਦਭੁਤ ਜਿਹੜੀ ਅਚਰਜ ਰੂਪ ਕਹਾਣੀ ਹੈ ਕਥਾ ਹੈ ਉਹ ਸਰਵਣ ਕਰੋ
ਆਗੇ ਭਈ ਨਾ ਜੋਏ
ਜਿਹੜੀ ਕਹਿੰਦੇ ਅੱਜ ਤੋਂ ਪਹਿਲਾਂ ਮੇਰੇ ਵੇਖਣ ਵਿੱਚ ਤੇ ਕਦੀ ਮੇਰੇ ਸੁਣਨ ਵਿੱਚ ਅੱਗੇ ਕਦੀ ਹੋਈ ਨਹੀਂ ਹੈ ਗੁਰੂ ਪੀਰਾਂ ਨੂੰ ਛੱਡ ਕੇ
ਮੋਇਓ ਜੀਓ ਔਰ ਨਹਿ ਸੁਣਿਓ
ਵੀ ਬੜੇ ਬੜੇ ਹੋਏ ਹੈ ਜਿਹੜੇ ਮਰ ਜਾਣ ਜਿਨ੍ਹਾਂ ਨੂੰ ਪੂਰਾ ਨਾਸ ਕੀਤਾ ਜਾਵੇ ਤੇ ਮਰੇ ਹੋਏ ਤੇ ਫਿਰ ਜੀਵਤ ਹੋ ਜਾਣ ਉਹ ਕਥਾ ਸੁਣੋ ਹੁਣ
ਜੀਓ ਬੰਦੋ ਸੀਸ ਕਟੋਏ
ਕਿ ਬਾਬੇ ਬੰਦੇ ਸਿੰਘ ਜੀ ਨੂੰ ਉਹਨਾਂ ਤੁਰਕਾਂ ਨੇ ਹਾਥੀ ਉੱਥੇ ਹਾਥੀ ਥੱਲੇ ਘਸੀਟ ਘਸੀਟ ਕੇ ਚੁਰੋ ਚੂਰ ਕਰਕੇ ਅਖੀਰੀ ਜਮਨਾ ਦੇ ਕਿਨਾਰੇ ਕਤਲ ਕਰਕੇ ਤੇ ਸੁੱਟ ਦਿੱਤਾ ਸੀ ਤੇ ਜਿਵੇਂ ਸੀਸ ਕਟਾ ਕੇ ਬਾਬਾ ਬੰਦਾ ਸਿੰਘ ਜੀ ਫਿਰ ਜੀਵਤ ਹੋਏ
ਚੌਪਈ ਕਹੇ ਦਿੱਲੀ ਮੈਂ ਹਿੰਦੂ ਜਾਂ ਬਾਤ
ਦਿੱਲੀ ਦੇ ਵਿੱਚ ਕਹਿੰਦੇ ਹਿੰਦੂ ਲੋਕ ਜਿਹੜੇ ਸੀ ਤੇ ਬੰਦੇ ਖਾਲਸੇ ਦੇ ਬੰਦਾ ਸਿੰਘ ਨੂੰ ਮੰਨਣ ਪੂਜਣ ਵਾਲੇ ਉਹ ਇਸ ਤਰ੍ਹਾਂ ਗੱਲ ਕਹਿੰਦੇ ਸੀ
ਮੋਇਓ ਨਾ ਬੰਦੋ ਕਿਤ ਗਇਓ ਉਡਾਤ
ਵੀ ਬਾਬੇ ਬੰਦੇ ਸਿੰਘ ਨੂੰ ਇਹ ਜਿਹੜਾ ਫਰਕਸ਼ੀਅਰ ਉਹ ਮਾਰ ਨਹੀਂ ਸਕਿਆ ਮੋਇਆ ਨਹੀਂ ਕਰ ਸਕਿਆ ਉਹ ਕਿਸੇ ਪਾਸੇ ਉੱਡ ਗਿਆ ਸੀ
ਉਹਦੀ ਸ਼ਕਤੀ ਸੋ ਮਨ ਮਾਹੀ
ਤੇ ਕਹਿੰਦੇ ਕਿਉਂਕਿ ਬਾਬੇ ਬੰਦੇ ਪਾਸ ਸ਼ਕਤੀ ਸੀ ਮਨ ਦੇ ਵਿੱਚ ਭਾਵ ਉਹ ਅਜ਼ਮਤਾਂ ਵਾਲਾ ਤਾਕਤ ਵਾਲਾ ਹੈ ਸੀ
ਜੀਵਤ ਗਇਓ ਨਹਿ ਠੋਰ ਲਬਾਈ
ਜੀਵਦਿਆਂ ਫਿਰ ਉਹ ਕਹਿੰਦੇ ਉਹ ਗਿਆ ਕਿੱਥੇ ਹੈ ਜੇ ਜਿੰਦਾ ਹੈ ਬੰਦਾ ਸਿੰਘ ਉਹ ਥਾਂ ਨਹੀਂ ਸੀ ਲੱਭਦੇ
ਸੋ ਅਬ ਠੋਰ ਹਮੇ ਦਿਸੇ ਆਹੀ
ਉਹ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਉਹ ਜਿਹੜੀ ਥਾਂ ਹੈ ਉਹ ਭਾਲਦਿਆਂ ਲੱਭਦਿਆਂ ਪੁੱਛਦਿਆਂ ਕਿਸਦਿਆਂ ਉਹ ਥਾਂ ਮੈਂ ਲੱਭੀ ਹੈ ਵੀ ਜਿਵੇਂ ਸ਼ਹੀਦ ਹੋ ਕੇ ਬਾਅਦ ਜਿੱਥੇ ਵਿੱਚ ਗਏ
ਤਿਸ ਮਿਲੇ ਪੋਤਰੇ ਜੇ ਜਨਮੇ ਜਾਈ
ਕਹਿੰਦੇ ਉਸਦੇ ਜਿਹੜੇ ਜਨਮੇ ਜਾਈ ਬਾਬੇ ਬੰਦੇ ਸਿੰਘ ਦੀ ਜਿਹੜੀ ਔਲਾਦ ਹੋਈ ਹੈ ਉਹ ਤੋਂ ਅੱਗੇ ਤੋਂ ਅੱਗੇ ਜਿਹੜੇ ਹੋਏ ਉਹਦੇ ਪੋਤਰੇ ਉਹਨਾਂ ਤੋਂ ਪਾਸੋਂ ਕਹਿੰਦੇ ਮੈਨੂੰ ਗੱਲ ਸੁਣੀ ਹੈ ਮੈਂ ਪ੍ਰਾਪਤ ਕੀਤੀ ਹੈ
ਫਤਿਹ ਸਿੰਘ ਉਹ ਭਾਗ ਸਿੰਘ ਦੋਈ
ਉਹਦਾ ਨਾਂ ਇੱਕ ਦਾ ਨਾਂ ਸੀ ਫਤਿਹ ਸਿੰਘ ਇੱਕ ਦਾ ਨਾਂ ਸੀ ਭਾਗ ਸਿੰਘ ਭਾਈ ਰਤਨ ਸਿੰਘ ਭੰਗੂ ਜੀ ਨੇ ਇੱਥੇ ਲਿਖਿਆ ਹੋਇਆ, ਕੋਈ ਨਾਮ ਤਾਂ ਨਹੀਂ ਦਿੱਤਾ ਹੋਇਆ ਕਿ ਕਿਹਨਾਂ ਦੀ ਲਾਸ਼ ਸੀ ਫਤਿਹ ਸਿੰਘ ਹੋਣੀ। ਉਂਝ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਦੇ ਵਿੱਚ ਲਿਖੀ ਹੋਈ ਹੈ, ਜੋ ਨਵੀਨ ਪੰਥ ਪ੍ਰਕਾਸ਼ ਹੈ। ਇਸੇ ਤਰ੍ਹਾਂ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖੇ ਹੋਏ ਵੀ ਬਾਬਾ ਬੰਦਾ ਸਿੰਘ ਦੀ ਜਿਹੜੀ ਔਲਾਦ ਹੈ ਉਹ ਰਣਜੀਤ ਸਿੰਘ ਸੀ, ਇੱਕ ਦੇ ਅਜਾਇਬ ਸਿੰਘ ਹੋਇਆ ਹੈ ਜਿਹਨੂੰ ਸ਼ਹੀਦ ਕਰ ਦਿੱਤਾ ਸੀ ਛੋਟੇ ਜਿਹੇ ਸਨ। ਫਿਰ ਭਾਈ ਰਣਜੀਤ ਸਿੰਘ ਹੋਏ ਹੈ, ਇਹ ਵਜ਼ੀਰਾਬਾਦ ਜਿਹੜਾ ਖੱਤਰੀ ਹੋਇਆ ਹਰੀਦਾਸ, ਉਹਦੀ ਬੇਟੀ ਦੇ ਨਾਲ ਸ਼ਾਦੀ ਕੀਤੀ, ਜਿਹ ਤੋਂ ਇਹ ਪੁੱਤਰ ਹੋਇਆ ਰਣਜੀਤ ਸਿੰਘ। ਉਦੋਂ ਅੱਗੇ ਅਰਜੀਤ ਸਿੰਘ ਤੋਂ ਜੋ ਰਾਵਤ ਸਿੰਘ, ਉਹਨਾਂ ਤੋਂ ਅੱਗੇ ਅਰਜਨ ਸਿੰਘ, ਅਰਜਨ ਸਿੰਘ ਤੋਂ ਅੱਗੇ ਖੜਕ ਸਿੰਘ, ਉਹ ਤੋਂ ਅੱਗੇ ਦਇਆ ਸਿੰਘ, ਉਹਨਾਂ ਤੋਂ ਅੱਗੇ ਅਤਰ ਸਿੰਘ, ਸੁਜਾਨ ਸਿੰਘ, ਅੱਗੇ ਦੇ ਅੱਗੇ ਬੱਸ ਚੱਲਦੀ ਆ ਰਹੀ ਹੈ। ਉਹਨਾਂ ਵਿੱਚ ਕਹਿੰਦੇ ਇਹ ਅੱਗੇ ਤੋਂ ਅੱਗੇ ਫਤਿਹ ਸਿੰਘ ਦੇ ਭਾਗ ਸਿੰਘ ਜਿਹੜੇ ਹੈ ਉਹ ਭਾਈ ਰਤਨ ਸਿੰਘ ਭੰਗੂ ਜੀ ਨੂੰ ਕਿਤੇ ਮਿਲੇ ਸੀ।
ਤਿੰਨ ਸੌ ਪੀ ਅੰਮ੍ਰਿਤਸਰ ਗੋਸ਼ਟ ਮੋਹੀ,
ਤੇ ਕਹਿੰਦੇ ਆ ਵੀ ਉਹਨਾਂ ਦੇ ਨਾਲ ਮੇਰੀ ਅੰਮ੍ਰਿਤਸਰ ਦੇ ਵਿੱਚ ਗੋਸ਼ਟ ਚਰਚਾ ਹੋਈ ਇਸ ਵਿਚਾਰ ਬਾਰੇ।
ਹਮਕੋ ਹੁਤੇ ਅਤ ਚਿੰਤਾ ਭਾਰੀ,
ਮੈਨੂੰ ਕਹਿੰਦੇ ਚਿੱਤ ਦੇ ਵਿੱਚ ਬੜੀ ਚਿੰਤਾ ਸੀ ਵੀ ਲੋਕ ਕਹਿੰਦੇ ਬੰਦਾ ਸਿੰਘ ਸ਼ਹੀਦ ਨਹੀਂ ਹੋਇਆ, ਉੱਡ ਗਿਆ ਹੈ, ਪਰ ਉਹ ਗੱਲ ਮੈਨੂੰ ਕਿਤੇ ਲੱਭਦੀ ਨਹੀਂ ਸੀ ਲੱਭਦਿਆਂ।
ਭਾਗ ਸਿੰਘ ਮਿਲ ਹਮੇ ਨਵਾਰੀ,
ਜਦੋਂ ਭਾਗ ਸਿੰਘ ਹੋਣੀ ਮਿਲੇ ਹੈ ਫਤਿਹ ਸਿੰਘ, ਉਹਨਾਂ ਦੀ ਔਲਾਦ ਅੰਸ਼ ਬੰਸ਼ ਵਿੱਚੋਂ ਮਿਲੇ ਬਾਬਾ ਬੰਦਾ ਸਿੰਘ ਜੀ ਦੀ, ਫਿਰ ਕਹਿੰਦੇ ਮੇਰੀ ਚਿੰਤਾ ਜਿਹੜੀ ਉਹਨਾਂ ਦੂਰ ਕੀਤੀ ਦੱਸ ਗਏ।
ਕਹੀ ਉਹਨੇ ਹਮ ਐਸੀ ਸੁਣੀ,
ਉਹਨਾਂ ਨੇ ਕਹਿੰਦੇ ਇਸ ਤਰ੍ਹਾਂ ਮੈਨੂੰ ਕਿਹਾ ਵੀ ਅਸੀਂ ਸਾਡੇ ਵਿੱਚ ਤੇ ਆਹ ਰਵਾਇਤ ਚੱਲਦੀ ਆਉਂਦੀ ਹੈ, ਆ ਸਾਡੇ ਵਿੱਚ ਦੱਸਦੇ ਆ ਰਿਹਾ ਸ਼ੁਰੂ ਤੋਂ।
ਸ਼ਹਿਰ ਨਨੇਰੇ ਐਸੇ ਹੁਣੀ,
ਵੀ ਨਨੇਰੇ ਨਾਮ ਦਾ ਸ਼ਹਿਰ ਸੀ ਦਿੱਲੀ ਦੇ ਕੋਲ, ਜਿੱਥੇ ਕਹਾਣੀ ਇਹ ਕਥਾ ਬਾਬੇ ਬੰਦੇ ਸਿੰਘ ਦੀ ਹੋਈ ਸੀ।
ਤੁਰਕਣ ਸਿਰ ਸਿਰ ਬੰਦੇ ਲਾਇਓ,
ਵੀ ਤੁਰਕਾਂ ਦੇ ਸਿਰ ਤੇ ਇਹ ਤੁਰਕਾਂ ਦੇ ਜਿਹੜਾ ਸੀਸ ਤੇ ਇਹ ਦੋਸ਼ ਮੜ ਦਿੱਤਾ ਤੇ ਬਾਬੇ ਬੰਦੇ ਸਿੰਘ ਨੇ ਸ਼ਹੀਦੀ ਦੇ ਕੇ ਆਪਣਾ ਸੀਸ ਲੇਖੇ ਲਾ ਦਿੱਤਾ।
ਜਿਮ ਚਾਹੋ ਤਿਮ ਕਾਟ ਗਰਾਓ,
ਵੀ ਜਿਵੇਂ ਉਹਨਾਂ ਜਿਮ ਚਾਹਿਓ, ਕਹਿੰਦੇ ਜਿਮ ਉਹਨਾਂ ਚਾਹਿਆ ਨਾ, ਜਿਵੇਂ ਉਹਨਾਂ ਦੀ ਮਰਜ਼ੀ ਸੀ, ਜਿਵੇਂ ਜੀ ਕੀਤਾ ਉਹਨਾਂ ਨੇ ਕੱਟ ਕੱਟ ਕੇ ਟੋਟੇ ਟੋਟੇ ਕਰਕੇ ਤੇ ਰੱਖ ਦਿੱਤਾ।
ਉਹਨਾਂ ਤਿੰਨ ਚਾਹਿਓ ਦਏ ਦੇਸ਼ਣ ਖੰਡਵਾਏ,
ਫਿਰ ਉਹਨਾਂ ਚਾਹਿਆ ਵੀ ਇਹ ਬਾਬੇ ਬੰਦੇ ਸਿੰਘ ਦਾ ਡਰ ਬਹੁਤ ਪਿਆ ਹੈ ਦੇਸ਼ਾਂ ਵਿਦੇਸ਼ਾਂ ਵਿੱਚ, ਇਹਦੇ ਟੋਟੇ ਟੋਟੇ ਕਰਕੇ ਸੰਦੂਕਾਂ 'ਚ ਪਾ ਪਾ ਕੇ ਅਤੇ ਖੰਡਵਾ ਕੇ ਵੱਖੋ ਵੱਖਰੇ ਇਲਾਕੇ 'ਚ ਦਿਖਾ ਦਈਏ ਵੀ ਆਹ ਵੇਖੋ ਜਿਹੜੇ ਬੰਦੇ ਸਿੰਘ ਦਾ ਡਰ ਸੀ ਉਹਨੂੰ ਅਸੀਂ ਮਾਰ ਦਿੱਤਾ ਹੈ। ਇਹ ਜਿਹੜੀ ਕਥਾ ਹੈ ਇਹ ਭਾਈ ਰਤਨ ਸਿੰਘ ਭੰਗੂ ਜੀ ਦੱਸ ਰਹੇ ਹੈ ਵੀ ਉਹਨਾਂ ਦੀ ਅੰਸ਼ ਬੰਸ਼ ਵਿੱਚੋਂ ਜਿਹੜੇ ਮੈਨੂੰ ਮਿਲੇ ਹੈ ਉਹਨਾਂ ਨੇ ਮੈਨੂੰ ਇਸ ਪ੍ਰਕਾਰ ਇਹ ਕਥਾ ਦੱਸੀ ਹੈ। ਕਿਉਂਕਿ ਭਾਈ ਕਾਨ ਸਿੰਘ ਨਾਭਾ ਜੀ ਨੇ ਤਾਂ ਪਿੱਛੇ ਦੱਸ ਦਿੱਤਾ ਹੈ ਕਿ ਬਾਬਾ ਬੰਦਾ ਸਿੰਘ ਜੀ ਜਿਹੜਾ ਹੈ ਘੋੜੇ ਮਗਰ ਬੰਨ੍ਹ ਕੇ ਘਸੀਟ ਕੇ ਜਿਹੜਾ ਸ਼ਹੀਦ ਕਰ ਦਿੱਤਾ ਅਤੇ ਅੰਨਾ ਵੀ ਕੀਤਾ ਹੋਇਆ ਸੀ, ਨਾ ਤਾਂ ਉਹਨਾਂ ਜੰਬੂਰਾ ਬਾਰੇ ਕੋਈ ਦੱਸਿਆ ਹੈ, ਨਾ ਉਹਦਾ ਕੋਈ ਟੋਟੇ ਟੋਟੇ ਕਰਕੇ ਦੱਸਿਆ ਹੈ। ਇਹ ਜਿਹੜੀ ਕਥਾ ਆ ਗਈ ਉਹਨਾਂ ਦੀ ਅੰਸ਼ ਮੰਸ ਨੇ ਦੱਸੀ ਉਹ ਕਥਾ ਦੱਸ ਰਹੇ ਹਨ।
ਬੰਦ ਬੰਦ ਧਰੇ ਜੁਦੇ ਕਰਵਾਏ,
ਕੀ ਕੀਤਾ ਬਾਬੇ ਬੰਦੇ ਸਿੰਘ ਦੇ ਬੰਦ ਬੰਦ ਜੁਦੇ ਵੱਖਰੇ ਵੱਖਰੇ ਕਰਕੇ ਤੇ ਉਹ ਜਿਹੜੇ ਆ ਰੱਖ ਦਿੱਤੇ।
ਦੋਹਰਾ ਜਹਿ ਉਤੋਂ ਖੋਫ ਬੜੋ,
ਕਹਿੰਦੇ ਜਿੱਥੇ ਜਿੱਥੇ ਬਾਬੇ ਬੰਦੇ ਸਿੰਘ ਦਾ ਖੌਫ ਡਰ ਬਹੁਤਾ ਹੈ ਸੀ, ਜਿੱਥੋਂ ਲੋਕ ਬਹੁਤ ਡਰਦੇ ਸੀ ਬਾਬੇ ਬੰਦੇ ਸਿੰਘ ਦੇ ਨਾਮ ਦੇ ਤੁਰਕ,
ਸੁਣਿਓ ਦੇਸ਼ ਦਸੰਤਰ ਮਾਹੇ,
ਉਹ ਕਹਿੰਦੇ ਜਿਹੜੇ ਦੇਸ਼ਾਂ ਦੇ ਵਿੱਚ ਬਾਬੇ ਬੰਦੇ ਸਿੰਘ ਦਾ ਬੜਾ ਡਰ ਸੀ ਨਾ ਤੁਰਕਾਂ ਨੂੰ ਕਿ ਬੜਾ ਜਾਦੂਗਰ ਹੈ ਬੜਾ ਸ਼ਕਤੀਆਂ ਵਾਲਾ ਹੈ, ਉਹਨਾਂ ਦੇਸ਼ਾਂ ਦੇ ਵਿੱਚ
ਅਬ ਤਹਿ ਕੱਲ ਦਿਖਲਾਈ ਹੈ,
ਵੀ ਇਹਨਾਂ ਸਲਾਹ ਕੀਤੀ ਵੀ ਉੱਥੇ ਟੋਟੇ ਟੋਟੇ ਜਿਹੜੇ ਸੰਦੂਕ 'ਚ ਪਾ ਕੇ ਘੱਲ ਕੇ ਅਤੇ ਉਹਨਾਂ ਲੋਕਾਂ ਨੂੰ ਦਿਖਾਈਏ ਵੀ ਆਹ ਵੇਖੋ ਬੰਦਾ ਸਿੰਘ ਜਿਹਨੇ ਤੁਹਾਨੂੰ ਪਰੇਸ਼ਾਨ ਕੀਤਾ ਸੀ ਉਹਨੂੰ ਅਸੀਂ ਮਾਰ ਦਿੱਤਾ ਹੈ।
ਬੰਦੇ ਬੰਦ ਪਹੁੰਚਾਏ,
ਵੀ ਬਾਬੇ ਬੰਦੇ ਦੇ ਇਹਦੇ ਬੰਦ ਇਹਦੇ ਟੋਟੇ ਜਿਹੜੇ ਪਹੁੰਚਾ ਦਈਏ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ, ਅੱਜ ਜਿਹੜਾ ਡਰ ਪਿਆ ਹੈ ਦਿਲੋਂ ਕੱਢ ਦਈਏ।
ਜੋ ਪਈ ਜਹੀ ਹੁਕਮ ਫਰਖਸ ਰਹਿ ਦਿਓ,
ਕਹਿੰਦੇ ਯਹੀ ਹੁਕਮ ਫਰਖਸ਼ੀਅਰ ਦਿਓ, ਰਕਸ਼ੀਆ ਜਿਹੜਾ ਦਿੱਲੀ ਦਾ ਪਾਤਸ਼ਾਹ ਸੀ ਔਰੰਗਜ਼ੇਬ ਦਾ ਪੜਪੋਤਾ, ਕਹਿੰਦੇ ਉਹਨੇ ਵੀ ਇਹ ਹੁਕਮ ਦਿੱਤਾ।
ਜਿਉਂ ਕਹਿ ਮਦ ਸੰਦੂਕਣ ਠੇਉ,
ਕਹਿੰਦੇ ਇਹ ਕਹਿ ਕੇ ਤੇ ਸੰਦੂਕਾਂ ਦੇ ਵਿੱਚ ਉਹ ਬੰਦ ਬੰਦ ਟੋਟਾ ਟੋਟਾ ਵੱਖੋ ਵੱਖਰਾ ਕਰਕੇ ਪਾ ਦਿੱਤਾ।
ਉਸ ਪਰ ਦਰੋਗੇ ਕੀਏ ਨਿਗਵਾਨ,
ਉਹਦੇ ਉਹਨਾਂ ਦੀ ਨਿਗਰਾਨੀ ਕਰਨ ਵਾਸਤੇ ਜਿਹੜੇ ਥਾਣੇਦਾਰ ਕੋਤਵਾਲੀ ਪਾਤਸ਼ਾਹ ਬਰਕਸ਼ੀਅਰ ਦੇ, ਉਹਨਾਂ ਨੂੰ ਇਹ ਧਿਆਨ ਰੱਖਣ ਲਈ ਕਹਿ ਦਿੱਤਾ ਵੀ ਆਹ ਧਿਆਨ ਰੱਖਣਾ ਹੈ ਤੁਸਾਂ ਨੇ।
ਦੇਸ਼ ਵੰਡ ਕਰਿਓ ਤੋਰਿਓ ਅਗਵਾਨ,
ਕਹਿੰਦੇ ਦੇਸ਼ਾਂ ਦੀ ਵੰਡ ਕਰਕੇ ਨਾ ਬੜੇ ਵਾਹਵਾ ਦਰੋਗੇ ਥਾਣੇਦਾਰ ਇਕੱਠੇ ਕਰ ਲਏ, ਆ ਸੰਦੂਕਾਂ ਵੱਖੋ ਵੱਖਰਿਆਂ 'ਚ ਪਾ ਕੇ ਅਤੇ ਤੋਰਨਾ ਸ਼ੁਰੂ ਕੀਤਾ ਵੀ ਤੂੰ ਫਲਾਣੇ ਦੇਸ਼ 'ਚ ਖੜਨਾ ਹੈ, ਤੂੰ ਫਲਾਣੇ ਇਲਾਕੇ 'ਚ ਖੜਨਾ, ਇਸ ਤਰ੍ਹਾਂ ਸਾਰੀ ਜਿਹੜੀ ਸਲਾਹ ਕੀਤੀ ਤੋਰਨ ਦੀ।
ਸੋ ਸੁਣੋ ਰਾਤ ਬੰਦੇ ਜੀ ਠਈ,
ਕਹਿੰਦੇ ਉਹ ਸੁਣੋ ਕਥਾ ਸਾਧ ਸੰਗਤ ਜੀ, ਜਿਵੇਂ ਬਾਬੇ ਬੰਦੇ ਸਿੰਘ ਜੀ ਨੇ ਰਾਤ ਨੂੰ ਕੌਤਕ ਵਰਤਾਇਆ।
ਬੋਲ ਦਰੋਗਣ ਸੋ ਜਿਉਂ ਕਹੀ,
ਕਹਿੰਦੇ ਉਸ ਵਕਤ ਆਕਾਸ਼ਬਾਣੀ ਹੋਈ ਕਿਉਂਕਿ ਸਰੀਰ 'ਤੇ ਕੱਟਿਆ ਹੋਇਆ ਸੀ, ਆਕਾਸ਼ਬਾਣੀ ਇਹਨਾਂ ਨੂੰ ਕੀਤੀ ਅਤੇ ਬਾਬਾ ਬੰਦਾ ਸਿੰਘ ਜੀ ਵਿੱਚ ਬੋਲੇ ਇਹਨਾਂ ਦਰੋਗਿਆਂ ਕੌਤਵਾਲ ਲਈ ਜਿਹੜੇ ਥਾਣੇਦਾਰ ਹੈ ਸੀ,
ਜਿਹੇ ਸੰਦੂਕ ਅੱਬ ਹੀ ਫਟ ਜਾਏ।
ਬਾਬੇ ਬੰਦੇ ਸਿੰਘ ਨੇ ਰਾਤ ਨੂੰ ਆਕਾਸ਼ਬਾਣੀ ਹੁੰਦੀ ਜਿਹੜੇ ਆਕਾਸ਼ ਦੇ ਵਿੱਚ ਗੱਲਾਂ ਹੋਣ ਕਿ ਦਿਖੇ ਕੁਝ ਬਿਨਾਂ, ਉਹ ਕਹਿੰਦੇ ਆਕਾਸ਼ਬਾਣੀ ਹੋਈ ਅਤੇ ਬੋਲੇ ਬਾਬਾ ਬੰਦਾ ਸਿੰਘ ਜੀ ਵੀ ਆਹ ਜਿਹੜੇ ਸੰਦੂਕਾਂ ਨੇ ਮੇਰੇ ਟੋਡੇ ਜੇ ਪਾਏ ਨਾ ਕਰਕੇ ਇਹ ਸੰਦੂਕ ਦੇ ਤੁਹਾਡੇ ਫਟ ਜਾਣੇ ਆਪੇ ਖੁੱਲ ਜਾਣੇ ਹਨ।
ਹਮਰੀ ਦੇਹ ਤੁਮ ਦੇਹ ਬਣਾਏ,
ਇਹ ਕਹਿੰਦੇ ਜਿਹੜੀ ਸਾਡੀ ਦੇਹ ਹੈ ਨਾ ਜਿਹੜੇ ਵੱਖਰੇ ਵੱਖਰੇ ਬੰਦ ਹੋਏ ਹੈ, ਇਹਨਾਂ ਨੂੰ ਜਿਵੇਂ ਮੈਂ ਕਹਿੰਦਾ ਉਸੇ ਤਰ੍ਹਾਂ ਜੋੜ ਕੇ ਬਣਾ ਦਿਓ।
ਨਹਿ ਬਨਵੋ ਤੋ ਅੰਦੋ ਅੰਦੇ ਧੋਵੋ,
ਕਹਿੰਦੇ ਜੇ ਤੁਸੀਂ ਨਾਣਾ ਬਣਾਓਗੇ ਮੇਰੇ ਕਹਿਣ ਤੇ ਅਣਗਹਿਲੀ ਜੀ ਕਰੋਗੇ ਤੇ ਤੁਸੀਂ ਅੰਨੇ ਹੋ ਜਾਓਗੇ।
ਹੋਏ ਦੁਖੀਏ ਤੁਮ ਪ੍ਰਾਣ ਗਵੈਵੋ,
ਤੇ ਕਹਿੰਦੇ ਹੋਏ ਦੁਖੀਏ ਤੁਮ ਪ੍ਰਾਣ ਗਵੈਵੋ, ਕਹਿੰਦੇ ਫਿਰ ਦੁਖੀ ਹੋ ਕੇ ਆਪਣੇ ਪ੍ਰਾਣ ਬੜੇ ਦੁਖੀ ਹੋ ਕੇ ਗਵਾ ਬੈਠੋਗੇ, ਆ ਮੇਰੀ ਗੱਲ ਮੰਨੋ ਨਹੀਂ ਤੇ।
ਸੋ ਸੁਣ ਉਹਨੇ ਕੁਛ ਆਕੜ ਕਹੀ,
ਇਹ ਸੁਣ ਕੇ ਨਾ ਦਰੋਗਿਆਂ ਜੇ ਨੇ ਥਾਣੇਦਾਰਾਂ ਜਿਹਾ ਨੇ ਸੁਣ ਕੇ ਆਕੜ ਜੀ ਕੀਤੀ, ਕਹਿੰਦੇ ਹੈ ਇਹ ਤੇ ਬੰਦਾ ਸਿੰਘ ਤੇ ਕੋਈ ਹੈ ਨਹੀਂ ਹੈ, ਐਵੇਂ ਕਹਿੰਦੇ ਕਿ ਫਾਲਤੂ ਦੀਆਂ ਗੱਲਾਂ, ਇਹਦਾ ਆਕੜ ਦੇ ਕੀਤੀ ਹੰਕਾਰ ਜਿਹਾ ਕੀਤਾ।
ਪਏ ਅੰਦੇ ਤੇ ਸਭ ਭੁੱਲ ਗਈ,
ਕਹਿੰਦੇ ਉਸੇ ਵੇਲੇ ਅੰਨੇ ਹੋ ਗਏ, ਸਾਰੀ ਸੁੱਧ ਬੁੱਧ ਭੁੱਲ ਗਈ ਹੈ, ਕੀਤੀ ਹੋਈ ਆਕੜ ਜਿਹੜੀ ਉਹ ਨਿਕਲ ਗਈ, ਸਮਝ ਨਾ ਪਵੇ ਫਿਰ।
ਤੋ ਦਰੋਗਣ ਕਹਿਓ ਹਮ ਆਖੇ ਦੇ ਦਈਓ,
ਉਸ ਵਕਤ ਤੋਂ ਦਰੋਗਣ ਕਹਿਓ ਹਮ ਆਖੇ ਦਈਏ, ਇਹ ਕਹਿਣ ਲੱਗੇ ਦਰੋਗੇ ਅੰਨੇ ਹੋ ਗਏ, ਵਿਆਕੜ ਹੋ ਗਏ, ਦੁਖੀ ਹੋ ਗਏ, ਹੱਥ ਜੋੜ ਕੇ ਮਿੰਨਤਾਂ ਕਰਨ ਲੱਗੇ, ਇਹ ਬੰਦਾ ਸਿੰਘ ਜੀ ਆ ਮਿਹਰ ਕਰੋ ਕਿਰਪਾ ਕਰੋ, ਆ ਅੱਖਾਂ ਦੀ ਜੋਤ ਬਖਸ਼ੋ
ਸਾਨੂੰ, ਨਜ਼ਰ ਨਾ ਪਈ ਹੈ।
ਇਹ ਕਹਿੰਦੇ ਹੋਰ ਲੋਕਾਂ ਨੂੰ ਇਹ ਵੇਖਣਾ ਹੀ ਨਹੀਂ ਪਾ ਰਹੇ, ਇਸੇ ਤਰ੍ਹਾਂ ਇਹਨਾਂ ਬੇਨਤੀ ਕੀਤੀ ਵੀ ਅੱਜ ਜਿਵੇਂ ਕਹਿੰਦੇ ਨਾ ਵੀ ਅੰਗ ਜੋੜ ਦੀਏ ਤੁਹਾਡੇ, ਉਹ ਅਸੀਂ ਜੋੜ ਦਿੰਦੇ ਹਾਂ, ਥੋੜ੍ਹੀ ਜਿਹੀ ਮਿਹਰ ਕਰੋ, ਕਿਸੇ ਪਾਤਸ਼ਾਹ ਦੇ ਬੰਦੇ ਨੂੰ ਪਤਾ ਨਾ ਲੱਗੇ, ਕਿਸੇ ਦੇ ਨਜ਼ਰ ਹੀ ਨਾ ਪਈਏ।
ਸਉ ਬਾਤ ਬੰਦੇ ਜੀ ਕਹੀ,
ਉਹ ਜਿਹੜੀ ਗੱਲ ਇਹਨਾਂ ਕਹੀ ਸੀ ਬਾਬੇ ਬੰਦੇ ਸਿੰਘ ਨੇ, ਕਹਿੰਦੇ ਇਹਨਾਂ ਦੀ ਗੱਲ ਮੰਨ ਲਈ ਵੀ ਠੀਕ ਹੈ, ਜਿਵੇਂ ਕਹਿੰਦੇ ਉਸੇ ਤਰ੍ਹਾਂ ਹੀ ਹੋਵੇਗਾ।
ਉਨ ਕੋ ਤਉ ਪ੍ਰਤੀਤ ਹੈ ਆਈ,
ਕਹਿੰਦੇ ਉਨ ਕੋ ਤਉ ਪ੍ਰਤੀਤ ਹੈ ਆਈ, ਕਹਿੰਦੇ ਫਿਰ ਉਹਨਾਂ ਨੂੰ ਭਰੋਸਾ ਆ ਗਿਆ ਵੀ ਵਾਕਿਆ ਬੰਦਾ ਸਿੰਘ ਬੜਾ ਬਲੀ ਹੈ, ਅਤੇ ਜਦੋਂ ਕਿਹਾ ਨਾ ਵੀ ਤੁਸੀਂ ਆ ਮੇਰੇ ਅੰਗ ਜੋੜੋ ਕੋਈ ਨਹੀਂ ਵੇਖ ਸਕਦਾ, ਫਿਰ ਉਹਨਾਂ ਨੂੰ ਭਰੋਸਾ ਹੋਇਆ ਇਸ ਗੱਲ 'ਤੇ।
ਦੋਹਰਾ ਬੰਦੇ ਜੀ ਜਿਵੇਂ ਉਹਨ ਕਹਿਓ,
ਜਿਵੇਂ ਕਹਿੰਦੇ ਬਾਬੇ ਬੰਦੇ ਸਿੰਘ ਜੀ ਨੇ ਕਿਹਾ ਸੀ ਵੀ ਆ ਮੇਰੇ ਜਿਹੜੇ ਅੰਗ ਹੈ ਇਹ ਸੰਦੂਕਾਂ ਨੂੰ ਕੱਢ ਕੇ ਆਪੇ ਫੜ ਜਾਣਗੇ, ਅਤੇ ਇਹਨਾਂ ਵਿੱਚ ਅੰਗ ਮੇਰੇ ਪਕੜ ਕੇ ਸਾਰੇ ਉਸੇ ਤਰ੍ਹਾਂ ਸਰੀਰ ਦੇ ਨਾਲ ਜੋੜ ਦਿਓ।
ਤਿਮ ਤਨ ਦਿਓ, ਤਿਮ ਤਿੰਨ ਦਿਓ ਬਣਾਏ,
ਤਿਮ ਤਿੰਨ ਦਿਓ ਬਣਾਏ, ਕਹਿੰਦੇ ਉਹਨਾਂ ਨੇ ਉਸੇ ਤਰ੍ਹਾਂ ਹੀ ਸੁਣ ਕੇ ਅਤੇ ਹਨੇਰੇ ਦੇ ਵਿੱਚ ਹੀ ਜਿਹੜਾ ਬਣਾਉਣਾ ਸ਼ੁਰੂ ਕਰ ਦਿੱਤਾ।
ਮੱਧ ਹਨੇਰੇ ਨਹਿ ਦਿਸੇ,
ਉਹ ਹੁਣ ਹਨੇਰਾ ਬੜਾ ਸੀ, ਨਾ ਤਾਂ ਇਹ ਕਿਸੇ ਨੂੰ ਦਿਸਦੇ ਹੈ ਨਾ ਇਹਨਾਂ ਨੂੰ ਜਿਹੜੇ ਕਹਿੰਦੇ ਅੰਗ ਜੇ ਦਿਸਦੇ ਸੀ, ਹਨੇਰਾ ਬਹੁਤਾ ਸੀ, ਜਿਸ ਕਰਕੇ ਕਹਿੰਦੇ ਸੰਦੂਕਾਂ 'ਚ ਚੁੱਕ ਚੁੱਕ ਕੇ ਅੰਗ ਤੇ ਇਹ ਜੋੜਨ ਲੱਗ ਪਏ।
ਇਮ ਹੱਥ ਪੱਗ ਲਗੇ ਪਲਟਾਈ,
ਇਹਨਾਂ ਕੀ ਕੀਤਾ ਜਿਹੜੇ ਬਾਬੇ ਬੰਦੇ ਸਿੰਘ ਜੀ ਦੇ ਜਿੰਨੇ ਸਾਰੇ ਹੱਥ ਪੈਰ ਸੀ ਨਾ ਉਹ ਇਹਨਾਂ ਨੇ ਕਹਿੰਦੇ ਪਲਟਾ ਦਿੱਤੇ, ਭਾਵ ਕਿ ਹਨੇਰੇ 'ਚ ਦਿਸੇ ਕੋਈ ਨਾ, ਵਿੰਗੇ ਟੇਡੇ 'ਚ ਲਾ ਦਿੱਤੇ।
ਜੋ ਪਈ ਔਰ ਬੰਦੇ ਜੀ ਐਸ ਵਿਚਾਰੀ,
ਅੱਜ ਨੂੰ ਇਹਨਾਂ ਨੇ ਅੰਗ ਪੁੱਠੇ 'ਚ ਜੋੜ ਦਿੱਤੇ ਹੈ। ਕਹਿੰਦੇ ਬਾਬੇ ਬੰਦੇ ਸਿੰਘ ਜੀ ਨੇ ਵੇਖ ਕੇ ਇਸ ਤਰ੍ਹਾਂ ਆਪਣਾ ਸਰੀਰ ਜਾਂ ਜਾਣ ਕੇ, ਕਿਉਂਕਿ ਆਤਮਾ ਤੇ ਬਾਹਰ ਹੀ ਹੁੰਦੀ ਹੈ, ਸੂਖਮ ਸਰੀਰ ਰਾਹੀਂ ਵੇਖ ਕੇ ਤੇ ਇਸ ਤਰ੍ਹਾਂ ਵਿਚਾਰ ਕੀਤੀ।
ਜੋ ਹਮ ਬਣਾਵਹਿ ਦੇਹ ਸਭਕਾਰੀ,
ਵੀ ਜੇ ਕਹਿੰਦੇ ਮੈਂ ਇਹ ਦੇਹ ਆਪਣੀ ਸਵਾਰ ਲਈ ਚੰਗੀ ਤਰ੍ਹਾਂ ਬਣਾ ਲਈ, ਕਿਉਂਕਿ ਇਹਨਾਂ ਆਪਣੇ ਵਿੱਚ ਵਿਚਾਰ ਕੀਤੀ ਵੀ ਜੇ ਹੁਣ ਦੇਹ ਮੇਰੀ ਇਹਨਾਂ ਪਲਟਾ ਦਿੱਤੀ ਹੈ, ਗਲਤ ਅੰਗ ਲਾ ਦਿੱਤੇ ਹੈ, ਜੇ ਕਹਿੰਦੇ ਮੈਂ ਚੰਗੀ ਤਰ੍ਹਾਂ ਬਣਾ ਸਵਾਰ ਕੇ ਬਣਾ ਲਈ,
ਲੋਕ ਕਹੇ ਕਉ ਹੈ ਪਾਖੰਡੀ,
ਲੋਕ ਕਹਿਣਗੇ ਤੇ ਪਖੰਡੀ ਹੈ। ਅੱਜ ਤੋਂ ਪਾਤਸ਼ਾਹ ਨੇ ਵੱਢਿਆ ਟੁੱਕਿਆ, ਉਦੋਂ ਤੇ ਕੋਈ ਹੱਥ 'ਚ ਆਪਣਾ ਅੰਗ ਪੈਰ ਜੋੜ ਨਹੀਂ ਸਕਿਆ, ਆ ਹੁਣ ਦੂਰ ਆ ਕੇ ਆਪਣੇ ਅੰਗ ਪੈਰ ਜੋੜਦਾ ਫਿਰਦਾ, ਇਸ ਤਰ੍ਹਾਂ ਪਖੰਡੀ ਕਹਿਣਗੇ।
ਜੋ ਉਲਟੀ ਦੇਹ ਦਿਖਾਈ ਮੰਡੀ,
ਇਸ ਪ੍ਰਕਾਰ ਕਹਿੰਦੇ ਜੋ ਉਲਟੀ ਦੇਹ, ਇਸ ਪ੍ਰਕਾਰ ਉਹ ਸੁੱਧ ਸੈਨ ਜਿਹੜਾ ਰਾਜਾ ਸੀ ਨਾ ਸੰਕੇਤ ਮੰਡੀ ਦਾ, ਉਹਦੇ ਕੋਲ ਜਾ ਕੇ ਉਲਟੀ ਦੇਹ ਆਪਣੀ ਪੁੱਠੀ ਦੇਹ ਜਿੱਦਾਂ ਅੰਗ ਪੰਗ ਜੁੜੇ ਸੀ ਉਸੇ ਤਰ੍ਹਾਂ ਵਿੱਚ ਜਾਨ ਆਪਣੀ ਪਾ ਕੇ ਦਿਖਾ ਦਿੱਤੀ ਹੈ।
ਦੋਹਰਾ ਉਤੀ ਬੰਦੇ ਜੋ ਦਿਲ ਬਸੀ,
ਕਹਿੰਦੇ ਬੰਦੇ ਸਿੰਘ ਦੇ ਦਿਲ ਵਿੱਚ ਇਸ ਤਰ੍ਹਾਂ ਦੀ ਗੱਲ ਬਸੀ ਹੈ ਸੀ,
ਸਤਿਗੁਰ ਕਹਿਓ ਸਭ ਕੀਨ,
ਵੀ ਉਹ ਦਿਲ ਵਿੱਚ ਵਸੀ ਹੈ ਵੀ ਜੋ ਸਤਿਗੁਰ ਜੀ ਨੇ ਕਿਹਾ ਸੀ ਉਹ ਸਾਰਾ ਕਰ ਦਿੱਤਾ ਹੈ। ਕਿ ਗੁਰੂ ਜੀ ਨੇ ਕੀ ਕਿਹਾ ਸੀ ਨਾ ਵੀ ਤੁਰਕਾਂ ਦੀ ਇੱਟ ਨਾਲ ਇੱਟ ਖੜਕਾਉਣੀ, ਤੁਰਕ ਨਾਸ ਕਰਨੇ ਹੈ, ਫਿਰ ਜਿਹੜੇ ਪਹਾੜੀ ਨਾਸ ਕਰਨੇ, ਜਿਹੜੇ ਪਵਾੜੇ ਦੀ ਜੜ ਹੈ ਉਹ ਕਹਿੰਦਾ ਵੀ ਹੁਣ ਮੈਂ ਤੁਰਕਾਂ ਦਾ ਨਾਸ ਵੀ ਇੱਕ ਵਾਰ ਕਰ ਦਿੱਤਾ ਹੈ, ਇਸੇ ਤਰ੍ਹਾਂ ਪਹਾੜੀਆਂ ਨੂੰ ਨਾਸ ਕਰ ਦਿੱਤਾ, ਉਹ ਸਾਰਾ ਕਾਰਜ ਕਰ ਦਿੱਤਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਕੇ ਤੋਰਿਆ ਸੀ।
ਰਹੀ ਹੁਤੀ ਜੰਮੂ ਦਿਸੇ,
ਕਹਿੰਦੇ ਹੁਣ ਵੀ ਰਹਿ ਗਿਆ ਹੈ ਜੰਮੂ ਦਾ ਇਲਾਕਾ, ਇਹ ਹੀ ਰਹਿ ਗਿਆ ਜਿਹੜਾ ਕਬਜ਼ੇ ਵਿੱਚ ਕਰਨ ਵਾਲਾ, ਪ੍ਰਭਾਵ ਦਿਖਾਉਣ ਵਾਲਾ।
ਅਬ ਦਿਓ ਪਤਿਆਰੋ ਚੀਨ,
ਇਸ ਤਰ੍ਹਾਂ ਜਾਣਿਆ ਵੀ ਆਪਣਾ ਹੁਣ ਜਿਹੜਾ ਪਤੀਆਵਾ, ਆਪਣਾ ਜਿਹੜਾ ਪਰਚਾਵਾ ਅਤੇ ਅਜ਼ਮਤ ਦਿਖਾਉਣੀ ਚਾਹੀਦੀ ਹੈ, ਕਿਉਂਕਿ ਇਹ ਵੀ ਰਜੌਰੀ ਦੇ ਜਿਹੜਾ ਪੁੰਛ ਲੱਕ ਪਿੰਡ ਹੈ ਉੱਥੋਂ ਦੇ ਬਾਬਾ ਬੰਦਾ ਸਿੰਘ ਜੀ ਦੇ ਜਿਹਨਾਂ ਇਹਨਾਂ ਦਾ ਜਨਮ ਹੋਇਆ ਸੀ, ਇਸ ਕਰਕੇ ਸੋਚਦੇ ਵੀ ਜੰਮੂ ਵੱਲ ਜਾਈਏ ਤੇ ਉੱਥੇ ਜਾ ਕੇ ਹੁਣ ਆਪਣਾ ਪਰਤਾਵਾ ਦਈਏ, ਅਜ਼ਮਤ ਦਿਖਾਈਏ।
ਬੰਦੋ ਜੀ ਤੈ ਤੈ ਉਡਿਓ,
ਕਹਿੰਦੇ ਬਾਬਾ ਬੰਦਾ ਸਿੰਘ ਜੀ ਫਿਰ ਉਹ ਸੁੱਧ ਸੈਣ ਸੰਕੇਤ ਮੰਡੀ ਦੇ ਰਾਜੇ ਕੋਲ ਉੱਥੋਂ ਉੱਡੇ ਸਿੱਧਾ ਜੰਮੂ ਵੱਲ ਨੂੰ।
ਇੱਕ ਪੁੱਜਿਓ ਜੰਮੂ ਕੈ ਸੋਏ,
ਇਸ ਤਰ੍ਹਾਂ ਜੰਮੂ ਦੇ ਕਹਿੰਦੇ ਪਾਸ ਜਾ ਪੁੱਜੇ ਹਨ।
ਜਗ੍ਹਾ ਖੂਬ ਮਨ ਮਾਨਤੀ,
ਕਹਿੰਦੇ ਜਗ੍ਹਾ ਬੜੀ ਇਹਨੂੰ ਮਨ ਨੂੰ ਚੰਗੀ ਲੱਗੀ, ਬੜੀ ਭਾਈ ਹੈ।
ਲੱਖ ਬੈਠੋ ਤੁਰਤ ਹੈ ਤੋਏ,
ਕਹਿੰਦੇ ਉੱਥੇ ਚੰਗੀ ਜਗ੍ਹਾ ਜਾਣ ਕੇ ਬੜੀ ਛੇਤੀ ਨਾਲ ਫਿਰ ਬੈਠ ਕੇ ਉੱਥੇ ਕੁਟੀਆ ਪਾ ਕੇ ਤਪ ਕੀਤਾ ਹੈ। ਇੱਥੇ ਇੱਦਾਂ ਲਿਖਿਆ ਹੋਇਆ ਹੈ, ਉਹ ਜਿਵੇਂ ਹੈ ਵੀ ਜਦੋਂ ਬਾਬਾ ਜੀ ਨੂੰ ਜ਼ਖਮ ਠੀਕ ਹੋਏ, ਸਰੀਰ ਚੰਗਾ ਹੋਇਆ ਹੈ ਨਾ, ਉਸ ਵਕਤ ਇੱਥੇ ਲਾਹੌਰ ਦੇ ਵਿੱਚ ਹੀ ਇੱਕ ਮੇਹਰ ਸਿੰਘ ਸ਼ੇਰਕੋਟ ਵਾਲਾ, ਇਸੇ ਤਰ੍ਹਾਂ ਭਾਈ ਰੋੜਾ ਸਿੰਘ ਬਲਾਕਾ ਮਸੰਦ ਜੋ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਸੀ, ਇਹ ਇਹਨੂੰ ਮਿਲੇ ਹੈ ਅਤੇ ਹੱਥ ਜੋੜ ਕੇ ਵੀ ਬੇਨਤੀ ਕੀਤੀ ਵੀ ਬਾਬਾ ਜੀ ਆਪਾਂ ਇਹਨਾਂ ਤੁਰਕਾਂ ਕੋਈ ਇੱਕ ਵਾਰ ਫਿਰ ਬਦਲਾ ਲਈਏ, ਇਹਨਾਂ ਵਿਚਾਰ ਹੀ ਹੈ ਵੀ ਪੰਥ ਖਾਸ ਆਗੂ ਬਣਾ ਕੇ ਅਤੇ ਆਪਣੀ ਕਿਸਮਤ ਅਜਮਾਈਏ, ਨਾਲੇ ਲੁੱਟੀਏ ਨਾਲੇ ਤੁਰਕਾਂ ਨੂੰ ਮਾਰੀਏ। ਪਰ ਬਾਬੇ ਬੰਦੇ ਸਿੰਘ ਜੀ ਦੇ ਉਹ ਜਿਹੜਾ ਸੁਭਾਅ ਛੱਡ ਦਿੱਤਾ ਸੀ, ਸੋਚਿਆ ਵੀ ਗੁਰੂ ਜੀ ਦਾ ਕੀਤਾ ਹੋਇਆ ਦੱਸਿਆ ਕਾਰਜ ਸਾਰਾ ਨਿਬੇੜ ਦਿੱਤਾ ਹੈ। ਵੈਸੇ ਵੀ ਗੁਰੂ ਜੀ ਤੋਂ ਇੱਕ ਬੇਮੁਖ ਹੋਣ ਕਰਕੇ ਨਾ ਕਸ਼ਟ ਝੱਲਣਾ ਪਿਆ, ਜਿਸ ਕਰਕੇ ਮਨ ਇੱਕ ਵਾਰ ਹੌਲਾ ਪਿਆ ਸੀ ਅਤੇ ਇਸ ਕਰਕੇ ਉਹਨਾਂ ਕੋਈ ਜਿਹੜੀ ਹੈ ਮੁੜ ਕੇ ਚੜ੍ਹਾਈ ਨਾ ਕੀਤੀ ਤੁਰਕਾਂ ਦੀ। ਫਿਰ ਇਹ ਜੰਮੂ ਵਿੱਚ ਉਦੋਂ ਗਏ ਹੈ, ਜੰਮੂ ਵਿੱਚ ਭੱਬਰ ਪਿੰਡ ਬੋੜ ਥੱਲੇ ਜਾ ਕੇ ਬੈਠੇ, ਉੱਥੇ ਤਪੱਸਿਆ ਕੀਤੀ, ਅਜ਼ਮਤਾਂ ਸ਼ਕਤੀਆਂ ਵਿਖਾਈਆਂ, ਲੋਕ ਬੜੇ ਮੰਨਣ ਪੂਜਣ ਵਾਲੇ ਮੰਨਿਆ। ਫਿਰ 10 ਮਹੀਨਿਆਂ ਤੋਂ ਬਾਅਦ ਚੰਦਰ ਭਗਾ ਨਦੀ 'ਤੇ ਗਏ ਹੈ, ਉੱਥੇ ਕੁਡੀਆ ਪਾ ਕੇ ਕੰਦਰ ਗੁਫਾ ਵਿੱਚ ਰਹਿ ਕੇ ਤਪ ਕੀਤਾ। ਸਰੀਰ ਭਾਵੇਂ ਕਮਜ਼ੋਰ ਹੋਇਆ ਸੀ ਪਰ ਮਨ ਜਿਹੜੀ ਸ਼ਕਤੀ ਪੂਰੀ ਸੀ। ਉੱਥੇ ਹੀ ਕਹਿੰਦੇ ਟਾਂਡਾ ਪਿੰਡ ਸੀ ਲੁਬਾਣਿਆਂ ਦਾ ਇੱਕ, ਅਤੇ ਉਹ ਇੱਕ ਪੈਂਚ ਸੀ ਜੋ ਸਤਿਗੁਰ ਜੀ ਦਾ ਮਸੰਦ ਰਿਹਾ ਹੈ ਦਸਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦਾ, ਉਹਨੇ ਬਾਬੇ ਬੰਦੇ ਸਿੰਘ ਜੀ ਨੂੰ ਪਛਾਣ ਲਿਆ। ਅਤੇ ਇਸੇ ਤਰ੍ਹਾਂ ਉਹਦਾ ਹੀ ਮਿੱਤਰ ਸੀ ਇੱਕ ਮੇਹਰ ਸਿੰਘ ਡੱਬ ਵਾਲੀ ਵਾਲਾ, ਉਹ ਬੜਾ ਗੂੜਾ ਮਿੱਤਰ ਸੀ ਇਹਦਾ ਪੈਂਚ ਦਾ ਜਿਹੜਾ ਟਾਂਡੇ ਪਿੰਡ ਦਾ ਸੀ ਉਹਦੇ। ਫਿਰ ਉਹ ਵੀ ਜਿਹੜਾ ਬਾਬੇ ਬੰਦੇ ਸਿੰਘ ਨੂੰ ਉਹਨੇ ਦਰਸ਼ਨ ਕੀਤੇ, ਜਦੋਂ ਦਰਸ਼ਨ ਕੀਤੇ ਆ ਤਾਂ ਉਹ ਬੜਾ ਨਿਹਾਲ ਹੋਇਆ ਹੈ, ਜਿਸ ਕਰਕੇ ਉਹਨੇ ਬਹੁਤ ਹੀ ਲੋਕਾਂ ਨੂੰ ਲਿਆ ਲਿਆ ਕੇ ਅਤੇ ਮੰਨਣ ਪੂਜਣ ਲੱਗਾ, ਬੜੀ ਸੰਗਤ ਦੇ ਲਿਆਉਣ ਲੱਗਾ। ਫਿਰ ਇੱਕ ਵਾਰੀ ਉਹ ਮੇਹਰ ਸਿੰਘ ਜਿਹੜਾ ਸੀ ਡੱਬ ਵਾਲਾ, ਉਹ ਗਿਆ ਸੀ ਵਜ਼ੀਰਾਬਾਦ। ਜਦੋਂ ਵਜ਼ੀਰਾਬਾਦ ਗਿਆ ਹੈ, ਉੱਥੇ ਵਜ਼ੀਰਾਬਾਦ ਦੀ ਜਿਹੜਾ ਖੱਤਰੀ ਸੀ ਹਰੀ ਰਾਮ, ਉਹਦੀ ਬੇਟੀ ਸੀ, ਉੱਥੇ ਇਹਨੇ ਬਾਬੇ ਬੰਦੇ ਸਿੰਘ ਦੀ ਬੜੀ ਸਿਫਤ ਸੁਣਾਈ, ਬੜੀ ਸਿਫਤ ਸ਼ਲਾਘਾ ਕੀਤੀ। ਅਤੇ ਉਹਦੀ ਬੇਟੀ ਕਹਿਣ ਲੱਗੀ ਵੀ ਇਹ ਮੇਰਾ ਦੂਜਾ ਮਰਾ, ਉਹ ਕਹਿੰਦੀ ਹੈ ਵੀ ਮੇਰੀ ਜਿਹੜੀ ਸ਼ਾਦੀ ਬਾਬੇ ਬੰਦੇ ਸਿੰਘ ਜੀ ਨਾਲ ਕਰਾ ਦਿਉ। ਉਸ ਵਕਤ ਉਹਦੇ ਜਿਹੜੇ ਮਾਂ ਪਿਓ ਨੇ ਆਪਣੇ ਆਪ ਹੀ ਜਾ ਕੇ ਸ਼ਾਦੀ ਕਰਾਈ ਸੀ। ਇੱਥੇ ਕਵੀ ਜੀ ਨੇ ਅੱਗੇ ਲਿਖਣਾ ਵੀ ਬਾਬੇ ਬੰਦੇ ਸਿੰਘ ਨੇ ਕਿਹਾ ਵੀ ਮੇਰੀ ਸ਼ਾਦੀ ਆਪਣੀ ਪੁੱਤਰੀ ਨਾਲ ਕਰਾ ਦਿਉ, ਨਹੀਂ ਤਾਂ ਤੁਸੀਂ ਅੰਨੇ ਹੋ ਜਾਓ। ਉੱਥੇ ਪਰ ਇਸ ਤਰ੍ਹਾਂ ਲਿਖਿਆ ਵੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ ਸੀ। ਉਹਦੀ ਉਹਨਾਂ ਦੀ ਕੁੜੀ ਨੇ ਕਿਹਾ ਸੀ ਵੀ ਮੇਰੀ ਸ਼ਾਦੀ ਜਿਹੜੀ ਬਾਬੇ ਬੰਦੇ ਸਿੰਘ ਨਾਲ ਕਰਾ ਦਿਉ। ਉਸੇ ਤੋਂ ਜਿਹੜਾ ਪੁੱਤਰ ਅਜੀਤ ਸਿੰਘ ਹੋਇਆ ਲਿਖਿਆ ਹੈ, ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਅੰਦਰ, ਅਤੇ ਪੰਥ ਪ੍ਰਕਾਸ਼ ਵਿੱਚ ਰਣਜੀਤ ਸਿੰਘ ਲਿਖਿਆ ਹੈ, ਅਸਲ ਨਾਮ ਜਿਹੜਾ ਰਣਜੀਤ ਸਿੰਘ ਹੀ ਹੈ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਉੱਥੇ ਫਿਰ ਸੁੱਖ ਸ਼ਾਂਤੀ ਨਾਲ ਕਿੰਨਾ ਸਮਾਂ ਬਿਤਾਇਆ। ਆ ਬੰਦਈ ਖਾਲਸੇ ਨੂੰ ਬੜੀ ਵਾਰ ਤੰਗ ਵੀ ਕੀਤਾ, ਬੜੇ ਕਸ਼ਟ ਦਿੱਤੇ ਤੁਰਕਾਂ ਨੇ, ਪਰ ਬਾਬਾ ਬੰਦਾ ਸਿੰਘ ਜੀ ਸੰਤਾਂ ਦੇ ਸੁਭਾਅ ਵਿੱਚ ਹੀ ਰਹੇ। ਅਖੀਰੀ ਫੱਗਣ ਦੀ ਪੂਰਨਮਾਸ਼ੀ ਵਿੱਚ 1700 ਜਿਹੜਾ ਹੈ 93 ਬਿਕਰਮੀ ਸੰਮਤ ਵਿੱਚ ਸਰੀਰ ਛੱਡਿਆ ਸੀ। ਉੱਥੇ ਅੱਜ ਵੀ ਮੇਲਾ ਜਿਹੜਾ ਹੈ ਲੱਗਦਾ ਹੈ, ਬੰਦਈ ਖਾਲਸੇ ਲੱਖਾਂ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਦੀ ਸਮਾਧ 'ਤੇ। ਅਤੇ ਕਈਆਂ ਦਾ ਕਹਿਣਾ ਵੀ ਕੱਲ੍ਹ ਵੀ ਦੱਸਿਆ ਸੀ ਵੀ ਕਈਆਂ ਦਾ ਕਹਿਣਾ ਜੇਠ ਸੁਦੀ 14 ਅਤੇ 1798। ਇਸੇ ਤਰ੍ਹਾਂ ਭਾਈ ਕਾਂ ਸਿੰਘ ਜੀ ਨੇ 1799 ਜੇਠ ਸੁਦੀ 14 ਲਿਖਿਆ ਹੋਇਆ ਹੈ, ਪਰ ਅਸਲ ਵਿੱਚ ਫੱਗਣ ਦੀ ਪੂਰਨਮਾਸ਼ੀ ਹੀ ਹੈ, ਕਿਉਂਕਿ ਉਦੋਂ ਹੀ ਜਿਹੜਾ ਮੇਲਾ ਲੱਗਦਾ, ਜੇਠ ਸੁਦੀ 14 ਵਿੱਚ ਕੋਈ ਮੇਲਾ ਨਹੀਂ ਲੱਗਦਾ ਹੈ। ਇਸ ਪ੍ਰਕਾਰ ਬਾਬਾ ਬੰਦਾ ਸਿੰਘ ਜੀ ਨੇ ਜਿਹੜਾ 1793 ਬਿਕਰੇ ਸੰਮਤ ਵਿੱਚ ਸਰੀਰ ਛੱਡਿਆ ਸੀ। ਇੱਥੇ ਕਵੀ ਜੀ ਦੱਸਦੇ ਹਨ,
ਚੋ ਪਈ ਜਗ੍ਹਾ ਖੂਬ ਲੱਖ ਬੈਠੋ ਤੁਰਤ ਹੈ ਤੋਏ।
ਇਸ ਪ੍ਰਕਾਰ ਚੰਦਰ ਭਗਾ ਦੇ ਕਿਨਾਰੇ ਜਾ ਕੇ ਤੇ ਉਹ ਬੜੀ ਚੰਗੀ ਜਗ੍ਹਾ ਲੱਗੀ, ਉੱਥੇ ਫਿਰ ਇਹਨਾਂ ਜਪ ਤਪ ਕੀਤਾ।
ਚੋ ਪਈ ਤਹਾਂ ਜਾਏ ਕੁਛ ਗੁਪਤ ਵੀ ਰਹੇ ਹੋ।
ਉੱਥੇ ਜਾ ਕੇ ਗੁਪਤ ਪੈਰੇ ਵਿੱਚ ਹੀ ਰਹੇ, ਫਿਰ ਅਲੋਪ ਹੀ ਰਹੇ, ਫਿਰ ਬਹੁਤਾ ਬਣਾ ਜਿਹੜਾ ਹੈ ਉਹ ਪਾਜ ਨਹੀਂ ਗੇੜਿਆ।
ਉੱਤੇ ਭੇਤੀ ਤੇ ਸੱਦ ਮਿਲੇ ਹੋ।
ਉੱਥੇ ਕਹਿੰਦੇ ਭੇਤੀ ਜਿਹੜੇ ਇਹਨਾਂ ਦੇ ਹੈ ਸੀ, ਜਿਨ੍ਹਾਂ ਨੇ ਜਿੱਦਾਂ ਤੁਹਾਨੂੰ ਦੱਸਿਆ ਹੈ ਵੀ ਉਹ ਟਾਂਡੇ ਨਾਮ ਦਾ ਪਿੰਡ ਸੀ ਜਿਹੜਾ, ਉੱਥੇ ਦਾ ਪਹਿਚ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਸੀ ਉਹ ਮਸੰਦ। ਉਹਨੇ ਜਦ ਬਾਬੇ ਬੰਦੇ ਸਿੰਘ ਨੂੰ ਵੇਖਿਆ ਤਾਂ ਉਹਨੇ ਸੁਣਾ ਲਿਆ, ਜਿਸ ਕਰਕੇ ਉਹ ਕਹਿੰਦੇ ਫਿਰ ਉਹ ਬੜੀ ਸੰਗਤ ਲਿਆਉਣ ਲੱਗਾ। ਫਿਰ ਇਸੇ ਤਰ੍ਹਾਂ ਮੇਹਰ ਸਿੰਘ ਜਿਹੜਾ ਬੜੀ ਸੰਗਤ ਲਿਆਉਣ ਲੱਗਾ। ਬੰਦਈ ਖਾਲਸੇ ਫਿਰ ਭੇਤੀ ਬਾਬੇ ਬੰਦੇ ਸਿੰਘ ਨੂੰ ਉੱਥੇ ਮਿਲੇ। ਉਹਨਾਂ ਦੇ ਨਾਲ ਜਿਹੜੇ ਕੋਈ ਪਹਿਲਾਂ ਮਿਲੇ ਗਿਲਿਆਂ ਇਕਰਾਰ ਕੀਤੇ ਹੋਏ ਸੀ,
ਸਭ ਪੁਜਾਈ ਉਨਕੀ ਬਾਤ।
ਉਹਨਾਂ ਦੀਆਂ ਸਾਰੀਆਂ ਆਸਾਂ ਸਭ ਤਰ੍ਹਾਂ ਦੀਆਂ ਪੂਰੀਆਂ ਕੀਤੀਆਂ, ਜਿਹੜੀਆਂ ਕਿਤੇ ਪਹਿਲਾਂ ਕਹੀਆਂ ਹੋਈਆਂ ਸੀ ਵੀ ਤੁਹਾਡਾ ਮੈਂ ਆ ਵੀ ਕਾਰਜ ਕਰਾਂਗਾ, ਉਹ ਸਾਰੇ ਪੂਰੇ ਕੀਤੇ।
ਤਹਾਂ ਬੈਠ ਬਹੁ ਪਰਚੇ ਲਾਏ।
ਉੱਥੇ ਬੈਠ ਕੇ ਕਹਿੰਦੇ ਬਾਬੇ ਬੰਦੇ ਸਿੰਘ ਨੇ ਸ਼ਕਤੀਆਂ ਵੀ ਆਪਣੀਆਂ ਕਾਫੀ ਦਿਖਾਈਆਂ।
ਬਹੁ ਲੋਕਾਂ ਕੇ ਮਨ ਪਤਿਆਏ।
ਬਹੁਤੇ ਲੋਕਾਂ ਦੇ ਮਨ ਨੂੰ ਭਰੋਸਾ ਦਵਾਇਆ ਵੀ ਮੇਰੇ ਆਪਣੀ ਸ਼ਕਤੀ ਦਾ ਜਿਹੜਾ ਵੀ ਅੱਜ ਵੀ ਮੇਰੇ ਵਿੱਚ ਅਜ਼ਮਤ ਹੈ, ਮੈਂ ਗੁਰੂ ਦਾ ਹੀ ਸਿੱਖ ਹਾਂ।
ਜਿਸ ਹੁਤੇ ਬਚਨ ਕਹੇ ਆਪ ਹਜ਼ੂਰ।
ਕਹਿੰਦੇ ਜਿਨ੍ਹਾਂ ਨੂੰ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਕਿਤੇ ਮਿਲਦੇ ਰਹੇ ਪਹਿਲਾਂ ਕਹੇ ਹੋਏ ਸੀ।
ਤਿਨ ਕੀ ਪੀ ਦਈ ਮਨਸਾ ਪੂਰ।
ਉਹਨਾਂ ਦੀਆਂ ਮਨਸਾ ਮਨ ਦੇ ਖਿਆਲ ਇੱਛਾਵਾਂ ਪੂਰੀਆਂ ਕੀਤੀਆਂ, ਕਿਉਂਕਿ ਪਤਾ ਲੱਗ ਗਿਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਿਨਾਂ ਜਿਹੜਾ ਘਾਟਾ ਹੀ ਘਾਟਾ ਹੈ, ਜਿਸ ਕਰਕੇ ਸਿੱਖਾਂ ਦੇ ਮਨਸਾ ਪੂਰੀਆਂ ਕੀਤੀਆਂ। ਫਿਰ
ਕਿਤੇ ਹਜ਼ੂਰ ਵੀ ਆਪ ਕਹਾਵੇ।
ਕਹਿੰਦੇ ਹੈ ਕਿਤੇ ਕਿਤੇ ਆਪਣੇ ਆਪ ਨੂੰ ਹਜ਼ੂਰ ਗੁਰੂ ਵੀ ਕਹਾ ਲੈਂਦਾ ਹੈ।
ਕਿਤੇ ਜ਼ੋਰਾਵਰ ਸਿੰਘ ਅਖਵਾਵੇ।
ਕਿਤੇ ਕਿਤੇ ਤੇ ਕਹਿੰਦਾ ਜੀ ਨਹੀਂ ਮੈਂ ਗੁਰੂ ਜੀ ਦਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਂ।
ਸ਼ਬਦੀ ਸਾਖੀ ਗੁਰ ਕੀ ਜੋਈ।
ਗੁਰੂ ਜੀ ਦੇ ਸ਼ਬਦਾਂ ਦੀਆਂ साखियां गवाहियां दे के इस तरह गुरु जी के कहे हुए शब्दों दियां जिहड़ियां ਵਿਚਾਰਾਂ ਇਸੇ ਤਰ੍ਹਾਂ ਸਾਖੀਆਂ ਕਹਿ ਕੇ ਸੁਣਾਉਂਦਾ ਹੈ।
ਪ੍ਰਗਟ ਬਣਾਏ ਸੁਣਾਵੇ ਧੋਈ
ਤੇ ਉਹਨਾਂ ਨੂੰ ਕਹਿੰਦੇ ਪ੍ਰਗਟ ਹੀ ਪ੍ਰਗਟ ਰੂਪ ਕਰਕੇ ਪ੍ਰਗਟ ਕਰ ਕਰਕੇ ਭਰੋਸਾ ਦਵਾ ਦਵਾ ਕਰਕੇ ਬਣਾ ਬਣਾ ਕੇ ਸੁਣਾਉਂਦਾ ਹੈ ਗੁਰੂ ਦੀਆਂ ਸਾਖੀਆਂ ਵੀ ਮੈਂ ਗੁਰੂ ਜੀ ਦੇ ਪੂਰਾ ਸਿੱਖ ਹਾਂ।
ਦੋਹਰਾ ਅਗਮ ਨਿਗਮ ਕੀ ਬਾਤ ਜੋ
ਇਸੇ ਤਰ੍ਹਾਂ ਅਗਮ ਨਿਗਮ, ਅਗਮ ਹੁੰਦਾ ਹੈ ਸ਼ਾਸਤਰ, ਨਿਗਮ ਹੁੰਦਾ ਹੈ ਵੇਦ। ਤੁਹਾਡਾ ਬ੍ਰਹਮਾ ਨਿਗਮ ਵਿਚਾਰ ਹੈ ਜਿਵੇਂ ਗੁਰਬਾਣੀ ਦਾ ਬਚਨ ਹੈ ਅਤੇ ਬ੍ਰਹਮਾ ਨੇ ਵੇਦ ਵਿਚਾਰੇ ਹੈ, ਨਿਗਮ ਹੁੰਦੇ ਆ ਵੇਦ, ਅਗਮ ਹੁੰਦੇ ਸ਼ਾਸਤਰ। ਇਸ ਤਰ੍ਹਾਂ ਵੇਦਾਂ ਸ਼ਾਸਤਰਾਂ ਦੀਆਂ ਜਿਹੜੀਆਂ ਕਥਾ ਕਥਾਵਾਂ ਗੁੱਝੀਆਂ ਗੱਲਾਂ
ਸੋ ਸਭ ਦਏ ਬਤਾਏ
ਉਹ ਸਾਰੀਆਂ ਬੜੇ ਸੌਖੇ ਤਰੀਕੇ ਦੇ ਨਾਲ ਹੀ ਬ੍ਰਹਮ ਕਾਂਡ, ਗਿਆਨ ਕਾਂਡ, ਕਰਮ ਕਾਂਡ ਸਭ ਦੱਸ ਦਿੰਦੇ ਹਨ।
ਬਹੁਤ ਪਰਚੇ ਤਿਸ ਥਾਂ ਲਏ
ਉਸ ਥਾਂ ਦੇ ਕਹਿੰਦੇ ਬਹੁਤ ਜਿਹੜੇ ਪਰਚੇ ਹੈ ਨਾ ਭਾਵ ਬਹੁਤੀਆਂ ਸ਼ਕਤੀਆਂ ਦਿਖਾਈਆਂ ਹਨ।
ਗੁਰ ਵੀ ਆਪ ਅਖਾਏ
ਇਸ ਪ੍ਰਕਾਰ ਕਿਤੇ ਕਿਤੇ ਆਪਣੇ ਆਪ ਨੂੰ ਗੁਰੂ ਜੀ ਅਖਵਾ ਲੈਂਦੇ ਹੈ ਅਤੇ ਇੱਥੇ ਕਵੀ ਜੀ ਨੇ ਲਿਖਿਆ ਵੀ ਇਤੀ ਇਤੀ ਇੱਥੇ ਸਮਾਪਤੀ ਹੋਈ ਹੈ ਬਾਬੇ ਬੰਦੇ ਸਿੰਘ ਜੀ ਦੀ ਕਥਾ ਦੀ। ਇਹਦੀ ਅਧਿਆਇ ਸੰਪੂਰਨ, ਇਹੜਾ ਅਧਿਆਇ ਬਾਬਾ ਬੰਦਾ ਸਿੰਘ ਜੀ ਦੀ ਜਿਹੜੀ ਕਥਾ ਦਾ ਉਹ ਇੱਥੇ ਸੰਪੂਰਨ ਹੋਇਆ ਹੈ। ਅੱਗੇ ਥੋੜ੍ਹਾ ਜਿਹਾ ਪ੍ਰਸੰਗ ਆਉਣਾ ਵੀ ਕਿਵੇਂ ਉਹਨਾਂ ਦਾ ਵਿਆਹ ਹੋਇਆ, ਵੀ ਇੱਕ ਵਿਆਹ ਤਾਂ ਹੋਇਆ, ਇੱਕ ਉਹਨਾਂ ਦਾਸੀ ਦੇ ਨਾਲ ਵੀ ਵਿਆਹ ਕੀਤਾ, ਉਹ ਕਥਾ ਅੱਗੇ ਆਵੇਗੀ। ਜਿਵੇਂ ਅਤੇ ਅੱਗੇ ਹੀ ਆਉਣਾ ਹੈ ਵੀ ਜਿਵੇਂ ਫਰਕਸ਼ੀਅਰ ਪਾਤਸ਼ਾਹ ਮਰਿਆ, ਉਹ ਕਥਾ ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣ, ਹਰੇ ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਵਿਚਾਰਾਂ ਦੀ ਇੱਥੇ ਹੀ ਸਮਾਪਤੀ।
ਦੋਹਰਾ ਅਗਮ ਨਿਗਮ ਕੀ ਬਾਤ ਜੋ ਸੋ ਸਭ ਦਏ ਬਤਾਏ ਬਹੁਤ ਪਰਚੇ ਤਿਸ ਥਾਂ ਲਏ ਗੁਰ ਵੀ ਆਪ ਅਖਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਜੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਨੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ।